ਆਦਿ ਨਿਰੰਜਨ ਹੈ ਗੁਰ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਬਿਦਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦਿ ਕਰਮ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੇ ਉਚਾਰੀ ਦੁਇ ਕਰ ਜੋਰ ਕਰਮ ਚਰਣਾ ਪਰ ਜਾਉ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮਨ ਧਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਹੀ ਦਰਬਾਰੀ ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਗੁਜਰੈ ਸ਼ਾਸਤਰ ਅੱਡ ਪਿੰਗ ਬਿਰਨ ਚੜ ਜਾਏ ਅੰਧ ਲਖੈ ਪਦਰ ਸੁਣੈ ਜੋ ਕਾਲ ਕਿਰਪਾ ਕਰਾਏ ਗੁਰੂ ਨਾਨਕ ਪੁਰਸ਼ੋਤਮ ਪਰਮ ਪਰਾਵਰਨਾਥ ਜੁਗਲ ਚਰਨ ਮਮ ਬੰਦਨ ਧਰ ਕਰ ਧਰ ਪਰਮਾਥ ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ ਜਿਸ ਕਰਨ ਤੇ ਬੜਿਆਗੀ ਪਾਵੈ ਗਤ ਵਿਸ਼ਰਾਮ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਗੌੜੀ ਗੁਆਰੇ ਰੇ ਅਸ਼ਟਪਦੀ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਮੰਗਤ ਦੁੱਖ ਆਗੈ ਆਵੈ ਸੋ ਸੁਖ ਹਮੋ ਨ ਮੰਗਿਆ ਭਾਵੈ ਵਿਖਿਆ ਅਜਹੋ ਸੁਰਤ ਸੁਖ ਆਸਾ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ਸੁਖ ਮੰਗਤ ਦੁਖ ਆਗੈ ਆਵੈ
ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਪਰਮ ਪਵਿੱਤਰ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਾਜੀ ਨਿਵਾਜੇ ਗੁਰੂ ਰੂਪ ਸਾਧ ਸੰਗਤ ਜੀਓ ਗੁਰੂ ਮਹਾਰਾਜ ਨੇ ਮਹਾਨ ਬਖਸ਼ਿਸ਼ ਕਿਰਪਾ ਕਰਦਿਆਂ ਹੋਇਆਂ ਸਾਧ ਸੰਗਤ ਜੀ ਨੂੰ ਉਦਮ ਬਖਸ਼ਿਸ਼ ਕੀਤਾ ਹੈ ਕਿ ਆਪ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਮਹਾਰਾਜ ਦੇ ਹੁਕਮ ਮੁਤਾਬਕ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਧਨ ਭਏ ਅਰੋਗਾ ਇਸ਼ਨਾਨ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਹਾਜ਼ਰੀ ਭਰਦੇ ਹੋ ਪ੍ਰਬੰਧਕਾਂ ਦੇ ਸੁਚੱਜੇ ਉਦਮ ਸਦਕਾ ਅੰਮ੍ਰਿਤ ਵੇਲੇ ਚੱਲ ਰਹੀ ਸਥਾਨ ਦੀ ਮਰਿਆਦਾ ਦੇ ਅਨੁਸਾਰ ਗੁਰੂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਅੰਮ੍ਰਿਤ ਰੂਪ ਪੰਜ ਬਾਣੀਆਂ ਦਾ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰ ਜਸ ਆਪ ਸੰਗਤਾਂ ਨੇ ਸ਼ਰਵਣ ਕੀਤਾ ਹੈ ਔਰ ਇਸੇ ਲੜੀ ਵਿੱਚ ਚੱਲ ਰਹੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਅੰਮ੍ਰਿਤ ਰੂਪ ਗੁਰਬਾਣੀ ਦੀ ਕਥਾ ਹੈ। ਗੌੜੀ ਰਾਗ ਵਿੱਚ ਜੋ ਭਗਤ ਬਾਣੀ ਹੈ ਕਬੀਰ ਸਾਹਿਬ ਦੀ ਬਾਣੀ ਵਿੱਚੋਂ ਵਿਆਖਿਆ ਜਾ ਰਹੀ ਹੈ। ਇਸ ਸ਼ਬਦ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਇਹ ਦੁਨਿਆਵੀ ਸੁੱਖਾਂ ਵਾਸਤੇ ਸੰਸਾਰ ਕਿਤਨੇ ਯਤਨ ਕਰਦਾ ਹੈ, ਸੁੱਖ ਦੀ ਪ੍ਰਾਪਤੀ ਵਾਸਤੇ ਅਨੇਕ ਪ੍ਰਕਾਰ ਦੇ ਦੁੱਖ ਜੋ ਸੰਕਟ ਹੈ ਉਹ ਵੀ ਭੋਗਦਾ ਹੈ ਕਿ ਮੈਨੂੰ ਸਰੀਰ ਕਰਕੇ ਕੋਈ ਦੁੱਖ ਨਾ ਆਵੇ, ਸਦਾ ਤੰਦਰੁਸਤ ਰਹਾਂ, ਮੇਰਾ ਕੋਈ ਬੈਰੀ ਵਿਰੋਧੀ ਨਾ ਹੋਵੇ ਜਿਹੜਾ ਮੇਰੇ ਸੁੱਖ ਵਿੱਚ ਵਿਘਨ ਪਾਵੇ, ਮਾਇਆ ਪਦਾਰਥਾਂ ਨੂੰ ਕੋਈ ਚੁਰਾਵੇ ਨਾ, ਚੋਰ ਡਾਕੂ ਆਦਿਕ ਹਮਲਾ ਕਰਕੇ ਨਾ ਲੈ ਜਾਏ, ਰਾਜ ਸੱਤਾ ਵੱਲੋਂ ਕੋਈ ਟੈਕਸ ਲੱਗਣ ਨਾ, ਮਾਇਆ ਨਾ ਛੀਨੀ ਜਾਏ, ਔਰ ਭੈਣਾਂ ਭਰਾਵਾਂ ਵਿੱਚ ਰਿਸ਼ਤੇਦਾਰਾਂ ਮਿੱਤਰਾਂ ਦੇ ਅੰਦਰ ਐਸਾ ਵਿਰੋਧ ਨਾ ਹੋਵੇ ਜਿਹਦੇ ਨਾਲ ਮੇਰਾ ਸੁੱਖ ਜਿਹੜਾ ਮੇਰੇ ਹੱਥੋਂ ਚਲੇ ਜਾਏ, ਮਾਇਆ ਵਿੱਚ ਕਮੀ ਨਾ ਆ ਜਾਏ, ਉਹਦੀ ਪ੍ਰਾਪਤੀ ਵਾਸਤੇ ਕਿੰਨੇ ਕਿੰਨੇ ਯਤਨ ਕਰ ਰਿਹਾ ਹੈ। ਕਿਉਂਕਿ ਕੋਈ ਭੋਗਾਂ ਦਾ ਸੁੱਖ ਹੈ, ਕੋਈ ਯੋਗ ਸਾਧਨਾ ਦਾ ਸੁੱਖ ਮੰਨਦੇ ਹੈ। ਇਹ ਭੋਗਾਂ ਪਦਾਰਥਾਂ ਦੇ ਜਿਹੜੇ ਸੁੱਖ ਹੈ ਇਹ ਖਿਣਕ ਮਾਤਰ ਦੇ ਹੈ। ਯੋਗਾਨੰਦ ਜਿਹੜਾ ਇਹ ਵੀ ਬਰਸਾਤੂ ਨਦੀ ਦੀ ਨਿਆਣੀ ਹੈ, ਜਿਤਨੀ ਦੇਰ ਬਿਰਤੀ ਵਿੱਚ ਟਿਕਾ ਹੈ ਸੁੱਖ ਹੈ ਉਹਦੇ ਨਾਲੋਂ ਚੰਗਾ ਹੈ, ਔਰ ਜਦੋਂ ਅਭਿਆਸ ਛੱਡ ਦਿੱਤਾ ਜਾਏ ਬਿਰਤੀ ਦੇ ਫਿਰ ਵਪਾਰ ਹਾਵੀ ਹੋ ਜਾਣ ਅਤੇ ਉਸ ਸੁੱਖ ਵਿੱਚ ਵੀ ਫਰਕ ਆ ਜਾਂਦਾ ਹੈ। ਜਿਹੜਾ ਬ੍ਰਹਮਾਨੰਦ ਦਾ ਸੁੱਖ ਅਭੇਦ ਅਵਸਥਾ ਦਾ ਕੋਈ ਪ੍ਰਾਸ ਰਹਿਣ ਵਾਲਾ ਹੈ ਸਦੀਵੀ ਕਾਲ ਵਾਸਤੇ, ਪਰ ਜਿੰਨਾ ਵੀ ਸੰਸਾਰ ਹੈ ਇਹ ਛੋਟੇ ਛੋਟੇ ਸੁੱਖਾਂ ਵਾਸਤੇ ਦੇਸਾਂ ਪਰਦੇਸਾਂ ਸੱਤੋਂ ਸਮੁੰਦਰਾਂ ਤੋਂ ਪਾਰ ਜਾ ਕੇ ਕਿੰਨੀ ਮਿਹਨਤ ਮਜ਼ਦੂਰੀ ਕਰਕੇ ਖਾਣ ਦੇ, ਪਹਿਨਣ ਦੇ, ਭੋਗਣ ਦੇ, ਰਹਿਣ ਦੇ ਸੁੱਖਾਂ ਵਾਸਤੇ ਕਿੰਨੇ ਸਿਰ ਤੋੜ ਯਤਨ ਕਰ ਰਿਹਾ ਹੈ, ਪਰ ਫਿਰ ਵੀ ਕੋਈ ਨਾ ਕੋਈ ਦੁੱਖ ਆ ਜਾਂਦਾ ਹੈ। ਪਤੀ ਪਤਨੀ ਦੇ ਵਿੱਚ ਕੋਈ ਵਿਵਾਦ ਹੋ ਗਿਆ, ਬੱਚੇ ਬੱਚੀਆਂ ਦਾ ਮਾਤਾ ਪਿਤਾ ਦੇ ਨਾਲ ਬਚਨ ਦੀ ਸਾਂਝ ਨਾ ਰਲੀ, ਜਿੱਥੇ ਮਿਹਨਤ ਮਜ਼ਦੂਰੀ ਕਰਦਾ ਹੈ ਉੱਥੇ ਦੇ ਮੁਖੀ ਜਿਹੜੇ ਪਰਿੰਦੇ ਹੈ ਜਾਂ ਨਾਲ ਦੇ ਹੋਰ ਕਰਮ ਕਰਨ ਵਾਲੇ ਹੈ ਉਹਨਾਂ ਨਾਲ ਸਹੀ ਢੰਗ ਨਾਲ ਨਾ ਬਣ ਆਵੇ, ਉੱਥੇ ਵੀ ਕਲੇਸ਼ ਖੜਾ ਰਹਿੰਦਾ, ਆਪ ਨੂੰ ਪਦਵੀ ਨਾ ਮਿਲੇ, ਦੂਸਰਾ ਤਰੱਕੀ ਕਰ ਜਾਏ ਫਿਰ ਵੀ ਦੇਖ ਕੇ ਦੁਖੀ ਹੁੰਦਾ ਹੈ, ਅਫਸਰ ਕੌੜੇ ਸੁਭਾਅ ਦਾ ਹੋਵੇ, ਹਰ ਵੇਲੇ ਤਾੜ ਫਾੜ ਹੋਵੇ ਫਿਰ ਵੀ ਦੁਖੀ ਹੈ, ਵਿਦਿਆਰਥੀ ਮੈਰਿਟ ਵਿੱਚ ਨਾ ਆਵੇ ਇਹ ਦੁੱਖ ਮੰਨਦਾ, ਡਿਗਰੀ ਡਿਪਲੋਮਾ ਨਾ ਮਿਲੇ ਫਿਰ ਦੁਖੀ, ਫਿਰ ਜੀਵਨ ਲੀਲਾ ਹੀ ਖਤਮ ਕਰ ਲੈਂਦੇ, ਮੈਂ ਇਤਨੀ ਮਿਹਨਤ ਕੀਤੀ ਸੀ ਮੇਰੇ ਇਤਨੇ ਨੰਬਰ ਨਹੀਂ ਆਏ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਦੁੱਖ ਹੈਗੇ ਆ, ਭੋਗਾਂ ਵਿੱਚ ਰੋਗਾਂ ਦਾ ਪੈ, ਜਿੱਤ ਵਿੱਚ ਹਾਰ ਦਾ, ਉਸ ਤਰ੍ਹਾਂ ਸਰੀਰ ਤੰਦਰੁਸਤ ਵਿੱਚ ਬਿਮਾਰੀ ਦਾ ਭੈ ਇਹ ਸਰੀਰ ਨੂੰ ਮਰਨ ਤੋਂ ਬਾਅਦ ਜਮਦੂਤਾਂ ਦਾ ਭੈ ਜਿੱਤ ਵਿੱਚ ਹਾਰ ਦਾ ਭੈ ਇਸ ਤਰ੍ਹਾਂ ਕੋਈ ਨਾ ਕੋਈ ਦੁੱਖ ਜਿਹੜੇ ਬਣੇ ਰਹਿੰਦੇ ਆ ਪਰ ਜਦੋਂ ਵਿਵੇਕ ਦੇ ਸਹਿਤ ਵੈਰਾਗ ਅਵਸਥਾ ਆ ਜਾਏ ਫਿਰ ਉਹ ਜਿਹੜੀ ਨਿਰਭੈ ਅਵਸਥਾ ਪ੍ਰਾਪਤ ਹੁੰਦੀ ਹੈ ਕਿਉਂਕਿ ਸੰਵਾਦ ਆਤਮਾ ਗਿਆਨ ਦੀ ਸਿੱਧੀ ਹੁੰਦੀ ਹੈ ਜਿਸ ਨੂੰ ਆਪਣੀ ਆਤਮਾ ਦਾ ਬੋਧ ਹੋ ਗਿਆ ਉਹ ਫਿਰ ਜੇ ਕੋਈ ਕਰਮ ਬਸ ਜਾਂ ਦੁਸ਼ਟ ਲੋਕਾਂ ਵੱਲੋਂ ਨਜਾਇਜ਼ ਦੁੱਖ ਦਿੱਤਾ ਜਾਏ ਉਹਦੇ 'ਚ ਬਰਦਾਸ਼ਤ ਕਰਨ ਦੀ ਸ਼ਕਤੀ ਬੜੀ ਆ ਜਾਂਦੀ ਹੈ ਦੁੱਖ ਵਿੱਚ ਸੂਖ ਮਨਾਏ ਉਹ ਕਹਿੰਦੇ ਤੇਰੇ ਭਾਣੇ ਚਾਹੀਦੇ ਅਤੇ ਬਾਕੀ ਜਿਹੜਾ ਸੰਸਾਰ ਆ ਉਹ ਦੁੱਖ ਆਉਣ ਤੋਂ ਪਹਿਲਾਂ ਵੀ ਘਬਰਾਉਂਦਾ ਦੁੱਖ ਆਉਣ ਤੋਂ ਉਹਦੇ ਘਬਰਾਉਣਾ ਹੀ ਹੈ ਕਈ ਵਾਰੀ ਐਸੇ ਅਸਾਧ ਰੋਗ ਲੱਗ ਜਾਂਦੇ ਆ ਅਤੇ ਫਿਰ ਉਹ ਆਤਮ ਹੱਤਿਆ ਕਰ ਲੈਂਦੇ ਛੁਟਕਾਰਾ ਤਾਂ ਫਿਰ ਵੀ ਨਹੀਂ ਅਗਲੇ ਜਨ ਫਿਰ ਉਹ ਹਿਸਾਬ ਕਿਤਾਬ ਭੋਗਣ ਲਈ ਇੱਕ ਆਤਮ ਹੱਤਿਆ ਦਾ ਦੋਸ਼ ਆਤਮਘਾਤੀ ਜਗਤ ਕਸਾਈ ਇਹ ਵੀ ਭਾਵ ਹੈ ਅਤੇ ਜੀਵਨ ਤਾਂ ਮਿਲਿਆ ਸੀ ਬੰਦਗੀ ਕਰਕੇ ਉਸਨੂੰ ਮਿਲਣ ਵਾਸਤੇ ਤੂੰ ਕਾਇਰਤਾ ਧਾਰ ਕੇ ਅਤੇ ਆਪਣਾ ਘਾਤ ਕੀਤਾ ਇਹ ਵੀ ਕਿ ਦੋਸ਼ ਲੱਗਦਾ ਪਹਿਲੇ ਕਰਮਾਂ ਦਾ ਹਿਸਾਬ ਮੁਕਾਉਣ ਵਾਸਤੇ ਵੀ ਦੋਸ਼ ਲੱਗੇਗਾ ਸੋ ਇਸ ਵਾਸਤੇ ਇਸ ਵਿਸ਼ੇ ਦੇ ਉੱਤੇ ਕਬੀਰ ਸਾਹਿਬ ਚਰਚਾ ਕਰਦੇ ਹੋਏ ਉਪਦੇਸ਼ ਦੇ ਰਹੇ ਹਨ ਸੁਣੀਏ ਧਿਆਨ ਨਾਲ ਬਖਸ਼ਿਸ਼ ਕਰਦੇ ਹਨ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਕੌੜੀ ਗੁਆਰੇ ਦੀ ਅਸ਼ਟਪਦੀ ਕਬੀਰ ਜੀ ਕੀ
ਰਾਗ ਕੌੜੀ ਹੈ ਅਸ਼ਟਪਦੀ ਅਸ਼ਟਨਾਮ ਅੱਠਾਂ ਦਾ ਪਾਦ ਨਾਮ ਬੰਦਾਂ ਦਾ ਪਹਿਰਿਆਂ ਦਾ ਇਸ ਤਰ੍ਹਾਂ ਸ੍ਰੀ ਸੁਖਮਨੀ ਸਾਹਿਬ ਵਿੱਚ ਵੀ ਸਲੋਕ ਹੈ ਫਿਰ ਅਸ਼ਟਪਦੀ ਹੈ ਅਸ਼ਟਪਦੀ ਦੇ ਵਿੱਚ ਅੱਠ ਅੱਠ ਬੰਦ ਹੁੰਦੇ ਆ ਕਿਤੇ ਇੱਕ ਪਦਾ ਵੀ ਹੈ ਦੋ ਪਦੇ ਹੈ ਤਿੰਨ ਪਦੇ ਹੈ ਚਾਰ ਪਦੇ ਪੰਜ ਪਦੇ ਅਤੇ ਅਸ਼ਟਪਦੀਆਂ ਵਾਲਾ ਵੀ ਵਿਚਾਰ ਆਇਆ ਕਬੀਰ ਸਾਹਿਬ ਅਤੇ ਗੌੜੀ ਅਤੇ ਜਿਹੜੀ ਗੁਆਰੇਰੀ ਹੈ ਇਹਦੀ ਜਾਤੀ ਹੈ ਕਿਉਂਕਿ ਗੌੜੀ ਦੀਆਂ ਕਈ ਕਿਸਮਾਂ ਹਰ ਚੀਜ਼ ਦੀਆਂ ਕਿਸਮਾਂ ਹੈਗੀਆਂ ਉਹਨਾਂ ਦੇ ਮੁੱਲ ਕੀਮਤ ਦਾ ਵੀ ਫਰਕ ਹੈ ਪੱਥਰ ਜੜ ਹੈ ਇੱਕ ਪੱਥਰ ਦਾ ਉਹ ਜਿਹੜੇ ਸੜਕਾਂ 'ਤੇ ਪੁੱਟ ਕੇ ਵਿਖਾਏ ਜਾਂਦੇ ਇੱਕ ਪੱਥਰਾਂ ਨਾਲ ਸੌਦਾ ਵੀ ਤੋਲਿਆ ਜਾਂਦਾ ਕਸਵੱਟੀ ਵੀ ਪੱਥਰ ਹੈ ਜਿਹਨਾਂ ਸੋਨਾ ਪਰਖਿਆ ਜਾਂਦਾ ਪਾਸ ਵੀ ਪੱਥਰ ਹੈ ਜਿਹੜਾ ਲੋਹੇ ਨੂੰ ਸੋਨਾ ਬਣਾ ਦਿੰਦਾ ਅਤੇ ਇੱਕ ਉਹ ਵੀ ਪੱਥਰ ਹੈ ਜਿਹੜਾ ਕਿਸੇ ਇਮਾਰਤ ਵਿੱਚ ਸ਼ਿਲਾ ਲੇਖ ਲਾਇਆ ਜਾਂਦਾ ਯਾਦਗਾਰੀ ਅਤੇ ਉਹ ਵੀ ਪੱਥਰ ਹੈ ਜਿਹੜਾ ਗੁਰੂ ਘਰ ਵਿੱਚ ਭਾਈ ਸੇਵਾ ਦੇ ਤੌਰ 'ਤੇ ਲੱਗ ਰਿਹਾ ਹੈ ਦਹਿਲੀਜ਼ ਵੀ ਇੱਕ ਪੱਥਰ ਦੀ ਬਣੀ ਹੈ ਜਿੱਥੇ ਦਿਨ ਰਾਤ ਮਸਤਕ ਲੋਕ ਟੇਕਦੇ ਹੀਰਾ ਵੀ ਪੱਥਰ ਆ ਮੋਤੀ ਵੀ ਪੱਥਰ ਆ ਕੀਮਤ ਦਾ ਫਰਕ ਹੈ ਨਾ ਇਸ ਤਰ੍ਹਾਂ ਜੜ ਜੜ ਦਾ ਭੇਦ ਆ ਚੇਤਨ ਚੇਤਨ ਦਾ ਭੇਦ ਹੈ ਬ੍ਰਿਕਸ਼ ਵੀ ਥੋੜ੍ਹੀ ਚੇਤਨਤਾ ਉਹਨਾਂ ਨਾਲ ਪੰਛੀ ਪਸ਼ੂ ਆ ਉਹਨਾਂ 'ਚ ਕੋਈ ਵਧੇਰੇ ਆ ਉਹਨਾਂ 'ਚੋਂ ਵੀ ਦੁਪਾਏ ਛੁਪਾਏ ਆ ਪੰਛੀਆਂ 'ਚੋਂ ਵੀ ਹੰਸ ਦੀ ਕੋਈ ਵਿਸ਼ੇਸ਼ ਕਿਰਿਆ ਪਸ਼ੂਆਂ ਦੇ ਅੰਦਰੋਂ ਵੀ ਘੋੜੇ ਗਊ ਨੂੰ ਜ਼ਿਆਦਾ ਮਹਾਨ ਦਰਜਾ ਦਿੰਦੇ ਇਸ ਤਰ੍ਹਾਂ ਬੰਦਿਆਂ ਦੇ ਅੰਦਰ ਵੀ ਹੈ ਕੋਈ ਚੋਰ ਡਾਕੂ ਬਦਮਾਸ਼ ਹੈ ਕੋਈ ਗੁਰੂ ਘਰ ਦੇ ਨਿੰਦਕ ਅਕਿਰਤ ਕਰਨ ਸਾਕਤ ਮਨਮੁਖ ਲੋਕ ਹੈ ਕਈ ਹੁਣ ਬੰਦਗੀ ਕਰਨ ਵਾਲੇ ਮਹਾਤਮਾ, ਕਈ ਡਾਕਟਰ, ਫਿਲਾਸਫਰ, ਇੰਜੀਨੀਅਰ, ਸਾਇੰਸਿਸਟ ਹੈ, ਫਰਕ ਤਾਂ ਆ ਰਹੇ ਨੇ। ਇੱਕ ਸੂਰਮੇ ਹੈ, ਇੱਕ ਦਾਨੀ ਹੈ, ਤਿਆਗੀ ਵਿਰਾਗੀ ਹੈ, ਪਰਉਪਕਾਰੀ ਹੈ। ਇੱਕ ਬੰਦੇ ਹਰ ਵੇਲੇ ਦੂਏ ਦਾ ਘਾਤ ਕਰਨ ਵਾਲੀ ਹੈ ਤਾਂ ਬੰਦੇ ਹੀ, ਪਰ ਕਿਰਿਆ ਤੋਂ ਫਰਕ ਹਨ। ਕੋਈ ਦੈਵ ਵਿਰਤੀ ਦੇ ਆ, ਕੋਈ ਰਾਕਸ਼ ਵਿਰਤੀ ਦੇ ਆ, ਫਰਕ ਆ। ਉਹਨਾਂ ਦੇ ਸਤਿਕਾਰ ਦਾ ਵੀ ਫਰਕ ਆ। ਇੱਕ ਦਾ ਨਿਰਾਦਰ ਹੋ ਰਿਹਾ, ਫੁੱਲਾਂ ਦੀਆਂ ਮਾਲਾ ਪੈ ਰਹੀਆਂ, ਇਹਨਾਂ ਨੂੰ ਘਰ 'ਚ ਕੋਈ ਨਹੀਂ ਪੁੱਛਦਾ। ਫਰਕ ਹੈਗਾ, ਹੈ ਚੇਤਨ ਸਾਰਿਆਂ, ਪਰ ਕਿਰਿਆ ਕਰਕੇ, ਕਰਮ ਕਰਕੇ ਉਹਨਾਂ ਦਾ ਫਰਕ ਹੈ। ਇਸ ਤਰ੍ਹਾਂ ਫਸਲਾਂ 'ਚ ਵੀ ਬਹੁਤ ਵਰਾਇਟੀਆਂ ਜੀ, ਅਨਾਜ ਦੀ ਵਰਾਇਟੀ ਵੀ ਹੈ, ਸਬਜ਼ੀਆਂ ਦੀ ਵੀ ਵਰਾਇਟੀਆਂ, ਅਤੇ ਜਿਹੜੇ ਆਪਣੇ ਮੇਵੇ ਆ ਉਹਨਾਂ ਦੀਆਂ ਵੀ ਵਰਾਇਟੀਆਂ ਜੁਦੀਆਂ ਜੁਦੀਆਂ ਹੈਗੀਆਂ, ਉਹਨਾਂ ਦੇ ਮੁੱਲ ਦਾ ਵੀ ਫਰਕ ਹੈ। ਇਸੇ ਤਰ੍ਹਾਂ ਰਾਗ ਰਾਗਣੀਆਂ 'ਚ ਵੀ ਆ, ਰੰਗੀ ਰੰਗੀ ਪਾਤੀ, ਕਰ ਕਰ ਜਿਨਸੀ, ਮਾਇਆ ਜਿਨੋ ਪਾਈ। ਕਈ ਕਹਿੰਦੇ ਕੀ ਫਰਕ ਹੈ, ਹੁਣ ਸਾਇੰਸਦਾਨਾਂ ਨੇ ਜਹਾਜ਼ ਬਣਾਇਆ, ਕਿੰਨੀ ਦੁਨੀਆਂ ਬਹਿ ਕੇ ਉੜੀ ਫਿਰਦੀ, ਤੇਰੇ ਵਿੱਚ ਤਾਂ ਗੁਣ ਹੈ ਨਹੀਂ ਨਾ, ਤੂੰ ਕਿਰਾਇਆ ਦੇ ਕੇ ਜਾ ਤਾਂ ਸਕਦਾ, ਪਰ ਜਿਨ ਕਾਢ ਕੱਢੀ ਹੈ ਉਹਦਾ ਤਾਂ ਤੇਰਾ ਫਰਕ ਹੈ ਨਹੀਂ। ਇੱਕ ਰੋਗੀ ਆ, ਇੱਕ ਰੋਗਾਂ ਤੋਂ ਮੁਕਤ ਕਰਨ ਵਾਲਾ ਡਾਕਟਰ ਆ, ਫਰਕ ਹੈ ਕਿ ਨਹੀਂ? ਫਰਕ ਹੈ। ਇਹ ਆਪੋ ਆਪਣੇ ਪੁੰਨਾਂ ਅਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਹੈ। ਇਸੇ ਵਾਸਤੇ ਹੁਣ ਆਮ ਪੱਤਰ ਵੀ ਆਉਂਦੇ ਆ, ਰਸਾਲੇ ਵੀ ਹੈ, ਹੋਰ ਕਿਤਾਬਾਂ ਵੀ ਬਹੁਤ ਹੈ, ਉਹਨਾਂ ਦਾ ਵੀ ਅੰਤਰ ਹੈ। ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਇਹਦੇ 'ਤੇ ਚੌਰ ਝੁਲਦੇ ਤੋਂ ਪੜ੍ਹ ਲਈਦਾ, ਉਦੋਂ ਤਾਂ ਬੜਾ ਦੌੜ ਕੇ ਜਾਂਦੇ ਵੀ ਸ਼ਾਇਦ ਮੇਰੀ ਖਬਰ ਹੋਵੇ, ਬਾਅਦ 'ਚ ਰੋਲਦੀਆਂ ਫਿਰਦੀਆਂ ਰੱਦੀ 'ਚ ਵਿਕਦੀਆਂ, ਫਰਕ ਹੈ ਕਿ ਨਹੀਂ? ਇਸ ਵਾਸਤੇ ਗੁਰਬਾਣੀ ਆ, ਅਤੇ ਜੇ ਕਿਤੇ ਕਿਤੇ ਅੰਗ ਹੋਵੇ ਤਾਂ ਸਿਆਣਾ ਮਾਫ਼ੀ ਮੰਗੇਗਾ, ਜਾ ਕੇ ਮੱਥੇ ਨੂੰ ਲਾਇਆ ਜਾ, ਬੇਅਦਬੀ ਹੋ ਰਹੀ, ਸਤਿਕਾਰ। ਇਸ ਵਾਸਤੇ ਰਾਗਾਂ ਦਾ ਵੀ ਭਾਈ ਹੈ, ਗਾਉਂਦੇ ਸਾਰੇ ਆ, ਗਾਉਣ ਵਾਲਿਆਂ 'ਚ ਵੀ ਫਰਕ ਹੈ। ਅਤੇ ਜਿਹਦੇ ਕੋਲ ਸੰਗੀਤ ਦੀ ਪੂਰੀ ਵਿੱਦਿਆ, ਉਹ ਸੰਗਤਾਂ ਨੂੰ ਕੀਲ ਕੇ ਰੱਖ ਦਿੰਦਾ, ਅਤੇ ਕਈ ਹੁਣ ਜੋੜੀ ਵਜਾਉਣਗੇ ਜਿਵੇਂ ਪੀਪਾ ਵੱਜਦਾ ਹੁੰਦਾ, ਸੁਣਨ ਨੂੰ ਚਿੱਤੇ ਨਹੀਂ ਕਰਦਾ ਕਿ ਹੁਣ ਦੌੜੀਏ। ਇਸੇ ਤਰ੍ਹਾਂ ਕਈ ਹੁਣ ਕਥਾ ਪ੍ਰਸੰਗ ਆ, ਇੰਨਾ ਸੋਹਣੇ ਢੰਗ ਦੇ ਨਾਲ ਵਿਆਖਿਆ ਹੁੰਦੀ ਹੈ, ਉਹ ਸੰਗਤਾਂ ਦੇ ਮਨਾਂ 'ਚ ਅਸਰ ਕਰਦੀ ਜਾਂਦੀ ਹੈ। ਸ਼ਬਦ ਦਾ ਵੀ ਭੇਦ ਆ, ਸ਼ਬਦ ਉਹੀ, ਆਟਾ ਵੀ ਉਹੀ ਆ, ਘਿਓ ਵੀ ਉਹੀ ਆ, ਖੰਡ ਵੀ, ਪਾਣੀ, ਅੱਗ ਵੀ। ਉਹ ਕਈ ਤਾਂ ਫਿਰ ਪ੍ਰਸ਼ਾਦ ਬਣਾਉਣਗੇ ਨਾ, ਤਿਆਵਲ ਦਾ ਬਹੁਤ ਵਧੀਆ, ਸੁੱਚ ਪਵਿੱਤਰਤਾ ਨਾਲ ਭਾਂਡੇ ਵੀ ਸਹੀ ਮਾਂਜ ਧੋ ਕੇ, ਸ੍ਰੀ ਜਪੁ ਜੀ ਸਾਹਿਬ ਆਨੰਦ ਪੜ੍ਹ ਕੇ, ਕਈ ਲੇਟੀ ਇਹ ਬਣਾ ਲੈਣਗੇ, ਉਹ ਕਿਤਾਬਾਂ ਜੋੜਨ ਦੇ ਵੀ ਕੰਮ ਨਹੀਂ ਆਉਂਦੀ। ਕਈ ਗਿਲਟੀਆਂ ਜਿਹੀਆਂ ਬਣ ਜਾਣਗੀਆਂ, ਜਾਂ ਕੱਚਾ ਰਹਿ ਗਿਆ, ਜਾਂ ਜ਼ਿਆਦਾ ਲੂਹ ਸਿੱਟਿਆ, ਪਰ ਜੇ ਸਹੀ ਬਣਿਆ ਹੋਵੇ ਅਤੇ ਗੁਰੂ ਮਹਾਰਾਜ ਨੂੰ ਵੀ ਭੋਗ ਲੱਗਦਾ, ਸੰਗਤਾਂ ਨੂੰ ਵੀ ਸੀਤਲ ਪ੍ਰਸ਼ਾਦ ਮਿਲਦਾ। ਆਟਾ ਵੀ ਉਹੀ ਹੈ, ਖੰਡ ਵੀ ਘਿਓ ਵੀ ਹੈ, ਬਣਾਉਣ 'ਤੇ ਫਰਕ ਹੈ। ਇਸੇ ਤਰ੍ਹਾਂ ਹੀ ਹੈ ਹਰ ਚੀਜ਼ ਤੋਂ, ਇਹ ਰਾਗਾਂ ਦੀ ਵੀ ਪ੍ਰਕਿਰਿਆ ਹੈ। ਇੱਥੇ ਰਾਗ ਗੌੜੀ ਹੈ, ਗੁਆਰੇ ਦੀ ਇਹਦੀ ਜਾਤੀ ਹੈ, ਅਤੇ ਅਸ਼ਟਪਦੀ ਹੈ, ਕਬੀਰ ਸਾਹਿਬ ਦੀ ਰਚਨਾ ਤੋਂ ਇਹ ਸ਼ਬਦ ਉਚਾਰਨ ਹੋ ਰਿਹਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਕਿਉਂਕਿ ਕਬੀਰ ਸਾਹਿਬ ਇਹ ਬਾਣੀ ਗੁਰੂ ਸਾਹਿਬ ਦੀ ਗੁਰਬਾਣੀ ਵਿੱਚ ਅਭੇਦ ਹੋ ਗਈ ਹੈ। ਜਿਸ ਤਰ੍ਹਾਂ ਛੋਟੀਆਂ ਨਦੀਆਂ ਦਰਿਆ 'ਚ ਰਲ ਜਾਂਦੀਆਂ, ਦਰਿਆ 'ਤੇ ਜਾ ਕੇ ਸਮੁੰਦਰ 'ਚ ਅਭੇਦ ਹੋ ਜਾਂਦੇ, ਇਸ ਤਰ੍ਹਾਂ ਜਿੰਨੇ ਸੰਤਾਂ ਭਗਤਾਂ ਦੀ ਬਾਣੀ ਹੈ, ਗੁਰੂ ਸਾਹਿਬ ਸਾਗਰ ਦੀ ਨਿਆਈ ਹੈ, ਇਹ ਸਾਰੇ ਗੁਰੂ ਸਾਹਿਬ ਦੇ ਵਿੱਚ ਅਭੇਦ ਹੋ ਗਏ। ਇਸ ਵਾਸਤੇ ਜੋ ਗੁਰੂ ਮਹਾਰਾਜ ਦਾ ਮੰਗਲਾ ਚਰਨ ਸੀ ਭਗਤਾਂ ਨੇ ਵੀ ਉਹ ਹੀ ਕੀਤਾ। ਉਂਝ ਤਾਂ ਉਹਨਾਂ ਦਾ ਹੁਣ ਵਿਰਾਗੀ ਮਤ ਨੂੰ ਤੁਲਕ ਰਿਹਾ ਪਹਿਲਾਂ, ਪਰ ਜਦੋਂ ਗੁਰੂ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ ਅਭੇਦਤਾ ਆ ਗਈ ਤੇ ਫਿਰ ਉਹਨੇ ਮੰਗਲਾ ਚਰਨ ਉਹ ਹੀ ਕੀਤਾ ਜੋ ਗੁਰੂ ਸਾਹਿਬ ਆਪ ਕਿਰਪਾ ਕਰਦੇ ਸੀ। ਵਾਹਿਗੁਰੂ ਪਰਮੇਸ਼ਰ ਜੀ ਇੱਕ ਅਦਵੈਤ ਸਰੂਪ ਹਨ, ਓਮਕਾਰ ਪ੍ਰਕਾਸ਼ ਰੂਪ ਹਨ, ਸਤਚਿਤ ਆਨੰਦ ਸਰੂਪ ਹਨ ਅਤੇ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ।
ਸੁਖ ਮੰਗਤ ਦੁੱਖ ਆਕੇ ਆਵੇ।
ਕਬੀਰ ਸਾਹਿਬ ਜੀ ਕਥਨ ਕਰਦੇ ਆ, ਦੁਨੀਆ ਖਾਣ ਦਾ, ਪੀਣ ਦਾ, ਪਹਿਨਣ ਦਾ, ਰੰਗ ਤਮਾਸ਼ੇ ਦੇਖਣ ਦਾ, ਸੈਰ ਸਪਟਿਆਂ ਦਾ, ਸਿੱਖਨਖਾਂ ਮਨਾਉਣ ਦਾ, ਇਸ ਤਰ੍ਹਾਂ ਲੱਚਰ ਗੀਤਾਂ ਵਿੱਚੋਂ ਅਤੇ ਹੋਰ ਡਾਂਸ ਨਾਚ ਮੁਜਰੇ ਭੰਗੜੇ ਸਿਨੇਮੇ ਕਲੱਬ ਪੱਬ ਥੀਏਟਰ ਉਹਨਾਂ ਵਿੱਚ ਜਾ ਕੇ ਸੁੱਖ ਮੰਗਦੇ ਆ, ਜਾਂਦੇ ਤਾਂ ਸੁੱਖ ਵਾਸਤੇ ਹੀ ਨਾ, ਟਿਕਟ ਵੀ ਖਰਚਦੇ, ਮਾਇਆ ਖਰਚਦੇ, ਪਰ ਉਹ ਜਿਹੜੀਆਂ ਚੀਜ਼ਾਂ ਮਨ ਨੂੰ ਚੰਚਲ ਅਤੇ ਬੇਕਾਰੀ ਬਣਾਉਣ ਵਾਲੀਆਂ ਉਹਨਾਂ ਦਾ ਵੀ ਜਿਹੜਾ ਨਤੀਜਾ ਨਿਕਲਦਾ ਗਲਤ ਸੁਸਾਇਟੀਆਂ ਦਾ ਉਹ ਬੜਾ ਮਾੜਾ। ਗਏ ਤਾਂ ਅਸੀਂ ਸੁੱਖ ਲੈਣ ਵਾਸਤੇ, ਦੁੱਖ ਆ ਗਿਆ ਹੈ। ਇੱਕ ਅਫਸਰ ਹੁੰਦੇ ਸੀ, ਉਹਨਾਂ ਦਾ ਸਹੁਰਾ ਵੀ ਅਫਸਰ ਸੀ, ਜਵਾਈ ਕਹਿਣ ਲੱਗਾ ਵੀ ਆਪਾਂ ਸੁਖੇਤ ਮੰਡੀ ਦਰਸ਼ਨ ਕਰੇ ਆਈਏ, ਰਵਾਜ ਸਰ ਮਹਾਰਾਜ ਦੇ ਸਥਾਨ ਅਤੇ ਜਵਾਈ ਦਾ ਸੀ ਵੀ ਉੱਥੇ ਆਹ ਜਗ੍ਹਾ ਦੇਖਣ ਵਾਲੀਆਂ, ਉਹ ਉੱਧਰ ਚਲ ਗਿਆ। ਉਹਨਾਂ ਦੀ ਗੱਡੀ ਜਿਹੜੀ ਕਿ ਡਿੱਗ ਪਈ, ਐਕਸੀਡੈਂਟ ਹੋ ਗਿਆ, ਲੱਤਾਂ ਵਾਂ ਤੜਾ ਲਈਆਂ, ਅਤੇ ਉਹ ਆਨੰਦ ਨਾਲ ਯਾਤਰਾ ਕਰਕੇ ਆ ਗਿਆ। ਸੋ ਇਸ ਵਾਸਤੇ ਮਨੁੱਖ ਇੱਕੋ ਹੀ ਹੈ, ਸੋਚ ਵੱਖਰੀ ਵੱਖਰੀ ਹੈ। ਇੱਕ ਦੀ ਸੋਚ ਧਰਮ ਜਾਂ ਧਰਮ ਸਥਾਨਾਂ ਵੱਲਾਂ, ਨਾਮ ਬਾਣੀ ਵੱਲਾਂ, ਸੇਵਾ ਸਿਮਰਨ, ਤੀਰਥ ਯਾਤਰਾ, ਇੱਕ ਸੋਚ ਦੁਨਿਆਵੀ ਹੈ। ਉਹ ਸੋਚ ਦੇ ਨਾਲ ਭਾਲ ਦੇ ਦੋਨੇ ਸੁੱਖ ਹੈ, ਹਰਿਮੰਦਰ ਸਾਹਿਬ ਜਾਂਦਾ ਭਾਲਦਾ ਤਾਂ ਉਹ ਵੀ ਹੈ ਨਾ, ਮੈਨੂੰ ਸੁੱਖ ਮਿਲੇ, ਅਤੇ ਜਿਹੜਾ ਹੁਣ ਅੰਮ੍ਰਿਤਸਰ ਸਾਹਿਬ ਜਾ ਕੇ ਸਿਰਮੇ ਘੁੰਮੇਗਾ ਜਾਂ ਜਵਾਰੀਆਂ 'ਤੇ ਜਾਏਗਾ ਜਾਂ ਹੋਰ ਵੀ ਬਹੁਤ ਕੁਝ ਸ਼ਹਿਰਾਂ 'ਚ ਹੈਗਾ, ਉੱਥੇ ਜਾਏਗਾ ਗਿਆ, ਉਹ ਵੀ ਸੁੱਖ ਲਈ ਹੈ। ਪਰ ਜਿਹੜਾ ਗੁਰੂ ਮਹਾਰਾਜ ਦੇ ਚਰਨਾਂ ਜਾਏਗਾ ਅਤੇ ਗੁਰੂ ਮਹਾਰਾਜ ਮਿਹਰ ਕਰਨਗੇ, ਜੇ ਕੋਈ ਆਪਣੇ ਕਰਮਾਂ ਨਾਲ ਕੋਈ ਆ ਵੀ ਗਿਆ ਤਾਂ ਉਹ ਵੀ ਮਹਾਰਾਜ ਸੂਈ ਦੀ ਸੂਲ ਬਣਾ ਦਿੰਦੇ, ਵੱਡਾ ਸੰਕਟ ਹੁੰਦਾ ਉਹਨੂੰ ਮਹਾਰਾਜ ਟਾਲ ਦਿੰਦੇ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਸ਼ਬਦ ਦੀ ਵਿਚਾਰ ਕਰਦੇ ਸੀ, ਇੱਕ ਨੇ ਤਾਂ ਰੋਜ਼ ਕਥਾ ਸੁਣੇ ਜਾਣਾ ਮਹਾਰਾਜ, ਇੱਕ ਨੇ ਜਾਣਾ ਬੇਸਵਾ ਦੇ ਵੜੇ। ਤੋ ਸਿੱਖ ਜਿਹੜੇ ਜਾਂਦਾ ਅਤੇ ਰਾਜ ਕੁਦਰਤੀ ਇਕੱਠੇ ਹੋ ਜਾਂਦੇ ਸੀ, ਅੱਗੇ ਫਿਰ ਜੰਕਸ਼ਨ ਬਦਲ ਜਾਂਦੇ ਸੀ, ਗੱਡੀ ਦਾ ਕਾਂਟਾ ਬਦਲ ਜਾਣਾ, ਇਹ ਤਾਂ ਸੂਤਕ ਦਾ ਫਰਕ ਇੱਧਰ ਹੋ ਗਈ ਅਤੇ ਬੰਬੇ ਵੱਲ ਈਨ ਹੋ ਗਈ ਕਲਕੱਤੇ ਵੱਲ, ਜਿੱਥੋਂ ਕਾਂਟਾ ਬਦਲ ਲੈਣ ਸੂਤਕ ਦਾ ਹੁੰਦਾ ਫਰਕ, ਗਾਡਰਾਂ 'ਤੇ ਦੇਸ਼ਾ ਬਦਲ ਜਾਂਦੀ। ਉਹ ਗੁਰਸਿੱਖ ਦੇ ਚਰਨ ਦੇ ਵਿੱਚ ਜੋੜਾ ਦਾ ਪਾਇਆ ਸੀ ਉਹ ਕੰਡਾ ਵਿਚੀ ਨਿਕਲ ਗਿਆ, ਪੈਰ ਬਿਨਿਆ ਗਿਆ, ਅਤੇ ਜਿਹਦਾ ਸਿੱਧਾ ਚਰਨ ਜੁੰਦਾ ਕੱਢਣਾ ਵੀ ਸੌਖਾ, ਉਹ ਵਿੱਚ ਵਿਚਾਲੇ ਜੋੜਾ ਵੀ ਰੁਕਾਵਟ ਸੀ, ਉਹਨੂੰ ਉੱਥੋਂ ਸੋਨੇ ਦੀ ਇੱਕ ਮੋਹਰ ਲਿਜੀ, ਕਹਿੰਦਾ ਲੈ ਤੂੰ ਗੁਰੂ ਸਾਹਿਬ ਕੋ ਮਹਾਂਪੁਰਸ਼ਾਂ ਕੋ ਘੁੰਮਦਾ ਸਾਰਾ ਕੋ, ਅਤੇ ਮੈਂ ਉੱਧਰ ਜਾਂਦਾ ਮੈਨੂੰ ਮੋਹਰ ਲਿਜੀ। ਪੈਰੋਂ ਗੁਰਸਿੱਖ ਆ ਗਿਆ ਤੇ ਗੁਰੂ ਮਹਾਰਾਜ ਨੇ ਕੰਡਾ ਕਢਾਇਆ। ਕਹਿਣ ਲੱਗਾ ਮਹਾਰਾਜ ਅੱਜ ਇਸ ਤਰ੍ਹਾਂ ਹੋਈ। ਕਹਿੰਦੇ ਅੱਛਾ, ਉਹਨੂੰ ਕੱਲ੍ਹ ਬਣਾ ਕੇ ਲਿਆ ਲੈ ਆਉਂਦਾ। ਕਹਿੰਦੇ ਜਿਹੜੀ ਜਗ੍ਹਾ ਤੈਨੂੰ ਮੋਹਰ ਮਿਲੀ ਸੀ ਨਾ, ਉਹ ਜਗ੍ਹਾ ਨੂੰ ਪੁੱਟੀ। ਜਦੋਂ ਜਗ੍ਹਾ ਪੁੱਟੀ, ਉੱਥੇ ਕੋਲਿਆਂ ਦਾ ਚਟੂਰਾ ਨਿਕਲਿਆ, ਕੋਲਿਆਂ ਨਾਲ ਭਰਿਆ। ਕਹਿੰਦੇ ਪਿਛਲੇ ਦਿਨ ਤੇਰੇ ਪੁੰਨ ਸੀ, ਆ ਚਟੂਰਾ ਸਾਰਾ ਮੋਹਰਾਂ ਦਾ ਭਰਿਆ ਸੀ। ਜਿਹੜਾ ਰੋਜ਼ ਉੱਥੇ ਮੂੰਹ ਕਾਲਾ ਕਰਨ ਜਾਂਦਾ ਉਹਨੂੰ, ਅਤੇ ਆ ਕੋਲੇ ਬਣ ਗਿਆ। ਅੱਜ ਇੱਕ ਪੁੰਨ ਰਹਿੰਦਾ ਸੀ, ਉਹ ਮੋਹਰ ਵੀ ਉੱਥੇ ਦੇ ਆਇਆ ਅਤੇ ਵੀ ਕੋਲਾ ਬਣ ਗਿਆ। ਅਤੇ ਮੇਰੇ ਗੁਰਸਿੱਖ ਨੇ ਕੋਈ ਪਿਛਲੇ ਜਨਮ ਦਾ ਕਰਮ ਸੀ, ਫਾਂਸੀ 'ਤੇ ਲਟਕਣਾ ਸੀ, ਗੁਰੂ ਕੀ ਸੰਗਤ ਦੀ ਓਟ ਲੈਣ ਨਾਲ ਸੂਈ ਦੀ ਸੂਲ ਬਣ ਗਈ। ਸਤਿਗੁਰੂ ਜੀ ਬੋਲੋ,
ਸ੍ਰੀ ਵਾਹਿਗੁਰੂ।
ਇਸ ਵਾਸਤੇ ਜਾਂਦੇ ਸੁੱਖ ਲੈਣੇ ਆ, ਕੁਕਰਮੀ ਬੰਦੇ ਜਿਹੜੇ ਆ ਉਹ ਕੁਕਰਮ ਕਰਕੇ ਭਾਲਦੇ, ਉਹ ਵੀ ਸੁੱਖ ਹੀ ਹੈ। ਜਦੋਂ ਕਿਸੇ ਦਾ ਘਰ ਲੁੱਟਦਾ, ਇਹ ਮਾਇਆ ਲਿਆਉਂਗਾ ਸੁੱਖ ਹੋਊ, ਪਰ ਉਹ ਲੋਹੇ ਦੇ ਚਣੇ ਚੱਬ ਰਿਹਾ ਬਗਾਨਾ ਆ ਕੇ ਜਿਹੜਾ ਹੱਕ ਪਰਾਇਆ ਨਾਨਕਾ, ਉਹ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ, ਗੱਲੀ ਭਿਸ ਨੂੰ ਪਾਈਏ ਛੂਟੈ ਸੱਚ ਕਮਾਏ। ਅਤੇ ਗੁਰੂ ਮਹਾਰਾਜ ਕਾ ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਇਲੇ ਹਰਾਮ ਦੀ ਖਾਏਗਾ ਅਤੇ ਲੇਖਾ ਦਾ ਦੇਣਾ ਪੈਣਾ ਹੀ ਆ। ਭਾਈ ਭਗਤੂ ਜੀ ਸੀ ਨਾ, ਉਹ ਫਿਰ ਇੱਥੇ ਕਰਤਾਰਪੁਰ ਸਭਾ, ਅਤੇ ਉਹਨਾਂ ਨੂੰ ਪੇਚਿਸ ਦੀ ਬਿਮਾਰੀ ਲੱਗ ਗਈ। ਕਹਿਣ ਲੱਗੇ ਮਹਾਰਾਜ ਤੁਸੀਂ ਇਤਨੇ ਵੱਡੇ ਮਹਾਨ ਗੁਰਸਿੱਖ ਸੀ, ਇਹ ਕੀ ਗੱਲ ਹੋਈ? ਕਹਿੰਦੇ ਅਸੀਂ ਉੱਧਰ ਬਾਂਗਰ ਵੱਲ ਸਕੇ, ਉਹ ਬਾਂਗਰ ਦੇ ਲੋਕ ਮੱਝਾਂ ਚੋਰੀ ਕਰਦੇ ਸੀ, ਉਹ ਕੱਟੇ ਕੱਟੀਆਂ ਛੱਡ ਜਾਂਦੇ ਸੀ। ਹੁਣ ਮੱਝਾਂ ਦਾ ਦੜਾ ਕੇ ਲੈ ਜਾਵਾਂਗੇ ਅਤੇ ਉਹਨਾਂ ਕੱਟੜੂਆਂ ਨੂੰ ਕਿਵੇਂ ਲਿਜਾਵਾਂਗੇ? ਉਹ ਵਿਚਾਰੇ ਗਏ ਨਿਆਣੇ ਹੁੰਦੇ ਸੀ, ਦੁੱਧ ਮਿਲਦਾ ਨਾ, ਘਾਹ ਖਾ ਨਾ ਸਕਦੇ, ਦੁਖੀ ਹੋ ਕੇ ਮਰਦੇ ਸੀ। ਇਹ ਸਾਨੂੰ ਚੋਰੀ ਦੀਆਂ ਮੱਝਾਂ ਦਾ ਦੁੱਧ ਪਿਲਾਉਂਦੇ ਰਹੇ, ਉਹਦੇ ਕਰਕੇ ਪੇਚਿਸ ਦੀ ਬਿਮਾਰੀ ਲੱਗੀ ਹੈ। ਇਹ ਭਾਈ ਭਗਤੂ ਜੀ ਦਾ ਪ੍ਰਸੰਗ ਹੈ। ਸੋ ਇਸ ਵਾਸਤੇ ਇਨਸਾਨ ਚੋਰੀ ਕਰਦਾ, ਜਾਰੀ ਕਰਦਾ, ਬਦਮਾਸ਼ੀ ਕਰਦਾ, ਮਤਲਬ ਉਹਦਾ ਮੈਨੂੰ ਇਹਚੋਂ ਸੁੱਖ ਮਿਲੇਗਾ। ਹੁਣ ਇਸੇ ਤਰ੍ਹਾਂ ਅੱਜ ਕੱਲ੍ਹ ਬੜੀ ਦੁਹਾਈ ਪਈ ਹੋਈ ਹੈ ਕਿ ਏਡ ਦੀ ਬਿਮਾਰੀ ਹੈ, ਇਹਦਾ ਕੋਈ ਇਲਾਜ ਨਹੀਂ, ਇੱਕ ਮੌਤ। ਹੁਣ ਉਸ ਵੇਲੇ ਤਾਂ ਉਹ ਇਹ ਜਾਂਦਾ ਵੀ ਮੈਨੂੰ ਸ਼ਾਇਦ ਇਹਨਾਂ ਵਿਕਾਰਾਂ 'ਚੋਂ ਕੋਈ ਸੁੱਖ ਮਿਲੇਗਾ, ਅਤੇ ਫਿਰ ਰਿਜ਼ਲਟ ਇਹੋ ਜਿਹਾ ਨਿਕਲਦੇ। ਅਤੇ ਗੁਰੂ ਮਹਾਰਾਜ ਨੇ ਤਾਂ ਹੀ ਤਾਂ ਆਪਣੇ ਸਿੱਖਾਂ ਨੂੰ ਸੁਚੇਤ ਕੀਤਾ, ਜਿਹੜੇ ਅੰਮ੍ਰਿਤ ਛਕਾਉਂਦੇ ਆ ਪੰਜ ਪਿਆਰੇ, ਚਾਰ ਬਜਰ ਗ੍ਰਹਿਤਾਂ ਬਾਰੇ ਦੱਸਦੇ, ਤੰਬਾਕੂ ਤਨਕ ਤੰਬਾਕੂ ਸੇਵੀ ਹੈ ਦੇਵ ਪਿੱਤਰ ਛੱਡ ਜਾਏ, ਪਾਣੀ ਤਾਂ ਕੇ ਹੱਥ ਕਾ ਮਦਰਾ ਸਮ ਹੋਏ ਜਾਏ, ਉਮਰ ਪਾਣੀ ਪਿੱਪਰ ਕੋ ਲੈ ਹੈ ਦਾਨ ਜੇ ਕੋਏ, ਦਾਤਾ ਨਰਕਾ ਵਾਸ ਲੈ ਪਿੱਪਰ ਸੂਕਰ ਕਰੋ। ਕਹਿੰਦੇ ਜਿਹੜਾ ਦਾਨ ਦਿੰਦਾ ਉਹ ਨਰਕਾਂ ਨੂੰ ਜਾਂਦਾ, ਕਹਿੰਦੇ ਜਿਹੜਾ ਲੈਂਦਾ ਕਹਿੰਦੇ ਉਹ ਸੂਰ ਬਣ ਕੇ ਪਿੰਡ ਦਾ ਗੰਦ ਖਾਂਦਾ, ਬੇਸਟੇ ਨੂੰ ਭੈੜੀ ਪੋ ਆ, ਫਿਰ ਖਾਂਦੇ ਆ, ਪੱਕਦੇ ਆ, ਪੀਂਦੇ ਆ। ਭੂਤਪੂਰਵ ਪ੍ਰਾਈਮ ਮਿਨਿਸਟਰ ਰਿਹਾ ਅਟਲ ਬਿਹਾਰੀ ਵਾਜਪੇਈ, ਉਹ ਕਹਿੰਦੇ ਸਾਡੇ ਟੱਬਰ 'ਚ ਤੰਬਾਕੂ ਪੀਣ ਦੀ ਬਿਮਾਰੀ ਸੀ, ਇੱਕ ਮੈਂ ਨਹੀਂ ਸੀ ਪੀਂਦਾ, ਬਾਕੀ ਸਾਰੇ ਕੈਂਸਰ ਨਾਲ ਮਰ ਗਿਆ ਕਿ ਮੈਂ ਹੀ ਬਚਿਆ ਤੰਬਾਕੂ। ਸੋ ਇਸ ਵਾਸਤੇ ਇਸੇ ਤਰ੍ਹਾਂ ਫਿਰ ਉਹਨਾਂ ਦੀ ਵੀ ਅਦਵੀ ਹੈ, ਇਹਦੀ ਰੱਬ ਦੀ ਹੋਂਦ ਤੋਂ ਮਨ ਕਰੋ, ਪਰਮੇਸ਼ਰ ਨੇ ਦਾਤ ਦਿੱਤੀ ਹੈ, ਆਪਾਂ ਆਪਣੀ ਮਰਜ਼ੀ ਨੇ ਕਰਦੇ ਨਾ ਬਨੋਟੀ ਕੰਮ। ਗਰਮੀ ਸਰਦੀ ਤੋਂ ਵੀ ਰੱਖਿਆ ਕਰਦੇ ਆ, ਸੱਟ ਫੇਟ ਤੋਂ ਵੀ ਬਚਾਅ ਕਰਦੇ ਅਤੇ ਸਰੀਰ ਦੇ ਬਹੁਤ ਸਾਰੇ ਕਾਰਜ ਜਿਹੜੇ ਆ ਉਹਨਾਂ ਵਿੱਚ ਸਹਾਈ ਹੈ। ਸੋ ਇਸੇ ਤਰ੍ਹਾਂ ਜਿਹੜਾ ਵਿਚਾਰ ਹੈ ਇਹ ਤੋਂ ਮਹਾਰਾਜ ਨੇ ਸੁਚੇਤ ਕੀਤਾ, ਜੇ ਇਹ ਤੁਸੀਂ ਔਗਣ ਤੋਂ ਬਚੋਗੇ ਇਹ ਏਡੀ ਛੇਡੀ ਜਿਹੜੀਆਂ ਬਿਮਾਰੀਆਂ ਆਪੇ ਵੱਜ ਜਾਣਗੀਆਂ। ਇਸੇ ਤਰ੍ਹਾਂ ਫਿਰ ਜਿਹੜਾ ਇਹ ਮਾਦਕ ਚੀਜ਼ਾਂ ਦਾ ਵਰਤਣਾ, ਉਹਨੂੰ ਪਸ਼ੂ ਖਾਂਦੇ ਆ, ਉਹਨਾਂ ਨੂੰ ਕੀ ਪਤਾ ਕਿਹੜੇ ਕਿਹੜੇ ਰੋਗ, ਉਹ ਖਾ ਕੇ ਫਿਰ ਪਸ਼ੂ ਬੁੱਧੀ ਕਿ ਉਹ ਬਿਮਾਰੀਆਂ ਲੱਗ ਸਕਦੀਆਂ, ਹੁਣ ਤਾਂ ਡਾਕਟਰ ਵੀ ਰੋਕੀ ਜਾਂਦੇ। ਸੋ ਇਸ ਵਾਸਤੇ ਕਰਦਾ ਤਾਂ ਸੁੱਖ ਲਈ ਸੀ, ਹੋ ਜਾਂਦਾ ਦੁੱਖ। ਸੋ ਇਸ ਵਾਸਤੇ ਬਜੇ ਰਹਿਤਾਂ ਤੋਂ ਬਚੇਗਾ ਤਾਂ ਕੁਦਰਤੀ ਸੁੱਖ ਹੈ। ਦੇਖੋ ਆਪ ਬਚਨ ਰਹਿਤ ਨਾਮੇ ਚ ਕੰਗਾ ਦੋਨੋਂ ਬਖਤ ਕਰ, ਪਾਗ ਚੁਣੇ ਕਰ ਬੰਧ, ਦਾਤਨ ਉੱਠ ਨੀਤ ਕਰ, ਨਾ ਦੁੱਖ ਪਾਵੇ ਨੰਦ ਲਾਲ ਜੀ। ਅਤੇ ਹੁਣ ਅਸੀਂ ਉਹ ਬੇਦ ਵੀ ਕਰੀ ਜਾਂਦੇ, ਕੰਗਾ ਤਾਂ ਕੀ ਕਰਨੀ, ਫਿਰ ਉਹ ਛਾਪਾ ਕਰਨਾ ਹੀ ਨਾ ਪਵੇ ਕੰਗੇ ਦਾ ਦਸਤਾਰ ਬੰਨਣ ਦਾ। ਉਵੇਂ ਕੰਮ ਨੇ ਵੇਟਦੇ ਹੋਏ ਕੰਮ ਨੇ ਬੜਦਾ ਨਹੀਂ, ਅੱਜ ਹਜਾਮਤ ਕੀਤੀ ਦੋਏ ਦਿਨ ਪੇ ਆ ਜਾਂਦੀ, ਉਹ ਚਪੇੜ ਮਾਰਦੇ ਨਾ ਦਾੜੀ ਵਿੱਚ ਪੇੜ ਮਾਰਦੀ ਮੈਂ ਆ ਗਈ ਗੱਜ ਕੇ ਬੋਲੋ
ਸ੍ਰੀ ਵਾਹਿਗੁਰੂ।
ਸੋਏ ਸੁਆਸ ਦੇ ਕਰਦਾ ਸੁੱਖ ਲਈ ਆ, ਉਹ ਰੋਜ਼ ਦਾ ਸਿਆਪਾ ਪੈ ਜਾਂਦਾ, ਅਤੇ ਜੇ ਰੱਖ ਲਓ ਅੱਠੀ ਦਿਨ ਨਹਾਓ ਠੀਕ ਠਾਕ। ਕਰਦਾ ਤਾਂ ਸੁੱਖ ਲਈ ਸੀ, ਉਹ ਦੁੱਖ ਫੇਰ ਆ ਅਤੇ ਉਹ ਚੁੱਭਦੇ ਬੜੇ ਜੇ ਨਾ ਫੇਰ ਸੇਫਟੀ ਜੀ ਫਿਰ। ਸੋ ਇਸ ਵਾਸਤੇ ਕਬੀਰ ਸਾਹਿਬ ਕਹਿੰਦੇ ਆ ਹੋਰ ਵੀ ਬਹੁਤ ਬੁਰਾਈਆਂ ਉਹ ਕਰਕੇ ਸੁੱਖ ਭਾਲਦਾ, ਪਰ ਬੁਰਾਈ ਵਿੱਚੋਂ ਸੁੱਖ ਦੀ ਆਸ ਕਿੱਥੋਂ ਹੈ। ਉਹ ਬੁਰਾਈ ਕਰਕੇ ਭਾਲਦਾ ਤਾਂ ਸੁੱਖ ਸੀ, ਮੁੜ ਕੇ ਦੁੱਖ ਅੱਗੇ ਆ ਜਾਂਦਾ ਹੈ।
ਸੋ ਸੁੱਖ ਹਮ ਹੋ ਨਾ ਮੰਗਿਆ ਭਾਵੈ।
ਕਬੀਰ ਸਾਹਿਬ ਕਹਿੰਦੇ ਇਹੋ ਜਿਹੜੇ ਵਿਸ਼ੇ ਵਪਾਰਾਂ ਪਦਾਰਥਾਂ ਦੇ ਸੁੱਖ ਆ, ਅਸੀਂ ਇਹੋ ਜਿਹਾ ਸੁੱਖ ਪਰਮਾਤਮਾ ਤੋਂ ਮੰਗਦੇ ਨਹੀਂ, ਨਾ ਸਾਨੂੰ ਚੰਗੇ ਹੀ ਲੱਗਦੇ। ਅਸੀਂ ਤਾਂ ਉਹ ਤੋਂ ਆਤਮਾ ਗਿਆਨ ਦੀ ਪ੍ਰਾਪਤੀ ਰੂਪੀ ਸੁੱਖ ਮੰਗਦੇ ਹਾਂ, ਨਾਮ ਜਪਣ ਦਾ ਸੁੱਖ ਮੰਗਦੇ ਹਾਂ, ਕਥਾ ਕੀਰਤਨ ਵਿੱਚ ਸੁੱਖ ਮੰਗਦੇ ਹਾਂ। ਇਹ ਤਾਂ ਆਨੰਦ ਹੈ ਜਿੱਥੇ ਲਿਵ ਬਿਰਤੀ ਜੁੜ ਜਾਂਦੀ ਹੈ, ਜਿੱਥੇ ਜਾ ਕੇ ਮਨ ਚੰਚਲ ਹੋ ਗਿਆ, ਮਨ ਚੰਚਲ ਹੋ ਜਾਏ ਤਾਂ ਸੁੱਖ ਉਦੋਂ ਹੀ ਦੌੜ ਜਾਂਦਾ, ਬਿਰਤੀ ਨਹੀਂ ਨਾ ਟਿਕਦੀ। ਅਤੇ ਜੇ ਇੱਕ ਖਿਣ ਵੀ ਬਿਰਤੀ ਟਿਕ ਜਾਏ, ਏਕ ਪਲਕ ਸੁੱਖ ਸਾਧ ਸਮਾਗਮ ਕੋਟ ਬੈਕੁੰਠ ਹੈ ਪਾ, ਇੱਕ ਪਲਕ ਮਾਤਰ ਸੰਤਾਂ ਦੇ ਸਮਾਗਮ ਦਾ ਜਿਹੜਾ ਸੁੱਖ ਆ, ਗੁਰਬਾਣੀ ਕਹਿੰਦੀ ਕਰੋੜਾਂ ਬੈਕੁੰਠਾਂ ਦੇ ਨਾਲੋਂ ਵੀ ਮਹਾਨਤਾ ਜਿਹੜਾ ਉਹਨਾਂ ਦੀ ਗੁਰਮੁਖ ਜਨਾਂ ਦੀ ਸੰਗਤ ਦਾ ਸੁੱਖ ਹੈ। ਅਤੇ ਮਨਮੁਖਾਂ ਦੀ ਇੱਕ ਸੰਗਤ ਵਿੱਚ ਜਾ ਕੇ ਦੁੱਖੇ ਦੁੱਖ ਹੈ। ਦੇਖੋ ਮਹਾਰਾਜਾ ਯੁਧਿਸ਼ਠਿਰ ਬੜੇ ਪਵਿੱਤਰ ਮਹਾਂਪੁਰਸ਼, ਪਰ ਸਮੇਂ ਦਾ ਗੇੜ, ਉਹ ਕੁਸੰਗਤ ਜਿਹੜਾ ਸ਼ੁਕਨੀ ਸੀ, ਇਹ ਦੁਰਯੋਧਨ ਦਾ ਮਾਮਾ ਸੀ, ਬਹੁਤ ਫੇਰਾ ਫੇਰੀ ਦੇ ਵਿੱਚ ਹੁਸ਼ਿਆਰ ਸੀ ਅਤੇ ਬੜਾ ਤਗੜਾ ਜੁਆਰੀ ਸੀ। ਉਸਨੇ ਕਿਹਾ ਉਵੇਂ ਤਾਂ ਅਸੀਂ ਇਹਨਾਂ ਨੂੰ ਜਿੱਤ ਨਹੀਂ ਸਕਦੇ, ਤਾਂ ਉਸਨੇ ਐਸਾ ਛਲ ਕੀਤਾ ਕਿ ਚਲੋ ਜੂਆ ਖੇਲੀ। ਉਹ ਜੂਏ ਦੇ ਵਿੱਚ ਰਾਜ ਵੀ ਉਹਨਾਂ ਦੀ ਧਰਮ ਪਤਨੀ ਜਿਹੜੀ ਸੀ ਉਹ ਵੀ ਜਿੱਤ ਲਈ, ਅਤੇ ਫਿਰ 18 ਪੂਣੀਆਂ ਖੱਪੀਆਂ, ਕਿੰਨਾ ਦੁੱਖ ਹੋਇਆ। ਇਸ ਵਾਸਤੇ ਬੁਰਾਈ ਵਿੱਚੋਂ ਸੁੱਖ ਨਹੀਂ, ਦੁੱਖੇ ਦੁੱਖ ਹੈ। ਇਸੇ ਤਰ੍ਹਾਂ ਚੋਰੀ ਹੈ, ਜਾਰੀ ਹੈ, ਬਦਮਾਸ਼ੀ ਹੈ, ਹੋਰ ਵੀ ਜਿੰਨੇ ਮਾੜੇ ਕਰਮ ਹੈਗੇ ਦੁੱਖੇ ਹੈ, ਜਾਂ ਕਿਸੇ ਦੀ ਹੱਤਿਆ ਕਰਦੇ ਹੈ ਅਤੇ ਫਿਰ ਵੀ ਸਾਰੀ ਸਾਰੀ ਜ਼ਿੰਦਗੀ ਜੇਲ੍ਹਾਂ ਦੇ ਵਿੱਚ, ਹੱਡੀਆਂ ਗਲ ਜਾਂਦੀਆਂ ਅਤੇ ਟੱਬਰ ਉੱਜੜ ਜਾਂਦੇ ਆ, ਧੀਆਂ ਭੈਣਾਂ ਦੀ ਇੱਜ਼ਤ ਰੁਲ ਜਾਂਦੀ ਹੈ। ਉਹ ਬੰਦੇ ਜੇਲ੍ਹਾਂ 'ਚ ਵੈਗਾ, ਧੀਆਂ ਭੈਣਾਂ ਦੀ ਇੱਜ਼ਤ ਰੁਲ ਜਾਂਦੀ ਹੈ, ਬੱਚੇ ਵਿਦਿਆ ਤੋਂ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ। ਕਹਿੰਦੇ ਇਹੋ ਜਿਹਾ ਜਿਹੜੇ ਕਰਮਾਂ ਵਿੱਚ ਦੁਨੀਆ ਸੁੱਖ ਮੰਨਦੀ ਹੈ, ਅਸੀਂ ਉਹਨੂੰ ਸੁੱਖ ਨਹੀਂ ਮੰਗਦੇ ਇਹਨਾਂ ਚੀਜ਼ਾਂ ਵਿੱਚ। ਦੁਨੀਆ ਇਹਨਾਂ ਨੂੰ ਮੰਗਦੀ ਹੈ ਵੀ ਮੈਨੂੰ ਸ਼ਾਇਦ ਇਹਦੇ 'ਚੋਂ ਸੁੱਖ ਮਿਲੇਗਾ, ਪਰ ਮਹਾਰਾਜ ਕਹਿੰਦੇ ਸੋ ਸੁੱਖ ਹਮੋ ਨਾ ਮੰਗਿਆ ਪਾਵੇ। ਕਬੀਰ ਸਾਹਿਬ ਕਹਿੰਦੇ ਇਹੋ ਜਿਹੇ ਜਿਹੜੇ ਸੁੱਖ ਬਾਅਦ ਵਿੱਚ ਕਲੇਸ਼ ਦੇਣ ਵਾਲੇ, ਸਾਨੂੰ ਮੰਗਿਆ ਹੋਇਆ ਚੰਗਾ ਨਹੀਂ ਲੱਗਦਾ। ਅਤੇ ਭਗਤ ਰਵਿਦਾਸ ਦਾ ਤਾਂ ਐਸਾ ਹੁੰਦਾ, ਉਹ ਜਿਹੜੇ ਬ੍ਰਾਹਮਣ ਲੋਕ ਸੀ ਉਹ ਮੰਦਰ ਜਾਂਦੇ ਨਫ਼ਰਤ ਕਰਦੇ ਸੀ। ਉਹ ਫਿਰ ਉਜਾੜ ਦੇ ਵਿੱਚ ਇੱਕ ਮੰਦਰ ਸੀ, ਹੁਣ ਬਜ਼ਾਰੀ ਉੱਥੇ ਜਾਂਦਾ ਜਿੱਥੇ ਚੜ੍ਹਾਵਾ ਹੋਵੇ, ਜਿੱਥੇ ਮਿਲਣਾ ਨਹੀਂ ਉੱਥੇ ਭਾਵੇਂ ਠਾਕਰ ਦੀ ਮੂਰਤੀ ਕਿੰਨੀ ਸੋਹਣੀ ਹੋਵੇ ਉੱਥੇ ਥੋੜ੍ਹੀ ਜਾਂਦਾ, ਚੜ੍ਹਾਵੇ ਵਾਲੀ ਜਗ੍ਹਾ ਉਹਦਾ ਜਾਂਦਾ। ਉੱਥੇ ਹੁਣ ਜਾਵੇ ਕੌਣ? ਕਬੀਰ ਰਵਿਦਾਸ ਜੀ ਕਹਿੰਦੇ ਚਲੋ ਆਪਾਂ ਨੂੰ ਮੌਜ ਆ, ਅਤੇ ਨਾ ਤੋਂ ਕੋਈ ਈਰਖਾ ਕਰੇਗਾ ਅਤੇ ਨਾਲੇ ਅਕਾਂਤ ਆ, ਭਜਨ ਬਾਣੀ ਨੂੰ ਵੀ ਮੌਜ ਹੈ। ਉਹਨੇ ਰੋਜ਼ ਝਾੜੂ ਦੇਣਾ, ਪੋਚਾ ਲਾਉਣਾ, ਸੇਵਾ ਕਰਨੀ, ਝਾੜੂ ਦੇਣਾ, ਪੋਚਾ ਲਾਉਣੇ, ਸੇਵਾ ਕਰਨੀ। ਭਗਵਾਨ ਨੇ ਕਿਹਾ ਇਹ ਜਿਹੜੇ ਬੰਦਿਆਂ ਨੇ ਮੰਦਰ ਬਣਾਏ ਹੈ ਅਤੇ ਬੰਦੇ ਬਜ਼ਾਰੀ ਨੂੰ ਕੁਝ ਨਾ ਕੁਝ ਭੇਟਾ ਦਿੰਦੇ ਆ, ਇਹ ਤਾਂ ਹੁਣ ਮੇਰੇ ਨਿਵੇਤੇ ਆਉਂਦਾ ਡਾਇਰੈਕਟ ਸਿੱਧਾ, ਅਤੇ ਇਹਨੂੰ ਦੇਣਾ ਚਾਹੀਦਾ ਕੁਛ ਨਾ ਕੁਛ, ਖਾਤਾ ਚੱਲੇਗਾ। ਉਹ ਸਾਧ ਸੰਗਤ ਜੀ ਭਗਵਾਨ ਨੇ ਉੱਥੇ ਮੋਹਰਾਂ ਖਿਲਾਰ ਦਿੱਤੀਆਂ। ਜਿਹੜੇ ਰਵਿਦਾਸ ਜੀ ਆਏ ਇੱਕਦਮ ਪਿੱਛੇ ਬੈਗ ਮੋੜਿਆ, ਤਾਂ ਭਗਵਾਨ ਤੁਸੀਂ ਮਾਇਆ ਖਿਲਾਰ ਕੇ ਮੈਨੂੰ ਭਰਮਾਉਣਾ ਚਾਹੁੰਦੇ ਹਾਂ, ਮੈਂ ਤਾਂ ਤੁਹਾਡੀ ਸੇਵਾ ਕਰਦਾ ਮਨ ਦੀ ਸ਼ਾਂਤੀ ਲਈ, ਆਤਮਾ ਗਿਆਨ ਵਾਸਤੇ, ਤੁਹਾਡੀ ਪ੍ਰਾਪਤੀ ਵਾਸਤੇ। ਪਿੱਛੇ ਮੁੜਿਆ ਆਕਾਸ਼ਬਾਣੀ ਵਾਲੇ ਰਵਿਦਾਸ, ਬੰਦਾ ਬੰਦੇ ਦੀ ਕਰੇ ਅਤੇ ਬੰਦਾ ਉਹਨੂੰ ਤਨਖਾਹ ਦਿੰਦਾ, ਤੂੰ ਮੇਰੀ ਡਾਇਰੈਕਟ ਸੇਵਾ ਸਿੱਧੀ ਕਰਦਾ। ਕਹਿੰਦੇ ਮਹਾਰਾਜ ਤੁਸੀਂ ਮੈਨੂੰ ਸਿੱਧੇ ਦਰਸ਼ਨ ਦਿਓ, ਇਹ ਮਾਇਆ ਦੇ ਸੁੱਖਾਂ 'ਚ ਨਾ ਫਰਮਾਓ। ਦੇਖੋ ਉਹਨਾਂ ਦੀ ਅਵਸਥਾ ਕਿੱਥੇ ਟਿਕ ਜਾਂਦੀ। ਮੈਂ ਆਪਣੀ ਪਿਤਾ ਪੁਰਖੀ ਕਿਰਤ ਕਰਦਾ, ਮੇਰਾ ਬੜਾ ਸੋਹਣਾ ਉਹਦੇ ਨਾਲ ਗੁਜ਼ਾਰਾ ਹੋਈ ਜਾਂਦਾ। ਇਸ ਵਾਸਤੇ ਕਹਿੰਦੇ ਇਸ ਤਰ੍ਹਾਂ ਦੇ ਜਿਹੜੇ ਸੁੱਖ ਉਹਨਾਂ 'ਚ ਭਗਤ ਲੋਕ ਨਹੀਂ ਭਰਮਦੇ। ਉਹ ਕਹਿੰਦੇ ਸੋ ਸੁੱਖ ਹਮ ਉਹਨਾਂ ਮੰਗਿਆ ਪਵੇ, ਐਸਾ ਸੁੱਖ ਸਾਨੂੰ ਮੰਗਿਆ ਹੋਇਆ ਵੀ ਪਾਉਂਦਾ ਨਹੀਂ, ਚੰਗਾ ਨਹੀਂ ਲੱਗਦਾ, ਅਸੀਂ ਇਹੋ ਜਿਹੇ ਸੁੱਖਾਂ ਵਾਸਤੇ ਕੋਈ ਮੰਗ ਰੱਖਦੇ ਹੀ ਨਹੀਂ। ਏਡੀ ਵੱਡੀ ਨਿਸ਼ਕਾਮਤਾ ਆ ਜਾਂਦੀ ਹੈ।
ਵੇਖਿਆ ਅਜੋ ਸੁਰਤ ਸੁਖ ਆਸਾ,
ਆਮ ਜਿਹੜੇ ਲੋਕ ਆ ਅਜੋ ਉਹਨਾਂ ਦੀ ਸੁਰਤੀ ਵੀ ਸੁੱਖਾਂ ਦੀਆਂ ਆਸਾਂ, ਕਿ ਸਾਨੂੰ ਉਹ ਸੁੱਖ ਮਿਲ ਜਾਏ, ਆਹ ਮਿਲ ਜਾਏ, ਖਾਣ ਤੋਂ ਮਿਲ ਜਾਏ, ਪੀਣ ਤੋਂ ਮਿਲ ਜਾਏ, ਪਹਿਨਣ ਤੋਂ ਮਿਲ ਜਾਏ, ਘੁੰਮਣ ਫਿਰਨ ਤੋਂ ਮਿਲ ਜਾਏ, ਸੈਰ ਸਪੱਟਿਆਂ ਦਾ ਸੁੱਖ ਮਿਲ ਜਾਏ। ਸੁੱਖ ਵਾਸਤੇ ਕਿੰਨੀਆਂ ਡਰਾਮੇਬਾਜ਼ੀਆਂ ਲੋਕ ਕਰਦੇ ਆ, ਕਹਿੰਦੇ ਜੀ ਇੱਥੇ ਇਹ ਸੱਭਿਆਚਾਰ ਪ੍ਰੋਗਰਾਮ ਹੈ, ਕਲਚਰਲ ਪ੍ਰੋਗਰਾਮ ਹੈ, ਪਰ ਉਹ ਹੈ ਕੰਜਰਲ ਪ੍ਰੋਗਰਾਮ ਹੈ। ਉੱਥੇ ਕਲਚਰ ਬਾਰੇ ਤਾਂ ਕੁਛ ਨਹੀਂ ਦੱਸਿਆ ਜਾਂਦਾ, ਕਲਚਰ ਦੇ ਸਾਰੇ ਉਲਟ ਹੁੰਦਾ। ਇਹੋ ਜਿਹਾ ਜਿਹੜੇ ਸੁੱਖ ਹੈ ਕਹਿੰਦੇ ਇਹਨਾਂ ਦੀ ਅਸੀਂ ਮਨ ਆਸਨ ਨਹੀਂ ਕਰਦੇ। ਆਮ ਜਿਹੜੇ ਲੋਕ ਅਜੋਂ ਤੱਕ ਉਹਨਾਂ ਦੀ ਸੁਰਤ ਇਹ ਦੁਨਿਆਵੀ ਸੁੱਖ ਜਿਹੜੇ ਮਨ ਨੂੰ ਚੰਚਲ ਔਰ ਵਿਕਾਰੀ ਬਣਾ ਕੇ ਜੀਵਨ ਨੂੰ ਬਰਬਾਦ ਕਰਨ ਵਾਲੇ ਹੈ, ਇਹਨਾਂ ਦੀ ਆਸ ਕਰਦੇ ਹਨ।
ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ,
ਜਦੋਂ ਤੱਕ ਬਿਰਤੀ ਇਹਨਾਂ ਦੁਨਿਆਵੀ ਇਹ ਵਿਕਾਰ ਵਿਵਚਾਰ ਪੈਦਾ ਕਰਨ ਵਾਲੇ ਸੁੱਖਾਂ ਦੀ ਆਸ ਕਰਦੇ ਹੈ, ਉਦੋਂ ਤੱਕ ਰਾਜਾ ਜੋ ਪ੍ਰਕਾਸ਼ ਰੂਪ ਹੈ, ਆਰਾਮ ਰਮਿਆ ਹੋਇਆ ਪਰਮੇਸ਼ਰ ਹੈ ਵਿਆਪਕ ਸਰੂਪ, ਉਹਦੇ ਵਿੱਚ ਸਾਡਾ ਨਿਵਾਸ ਕਿਵੇਂ ਹੋਵੇਗਾ? ਇਹ ਤਾਂ ਇਹ ਨਾ ਇਹ ਸੁੱਖ ਛੱਡ ਹੈ, ਉਹ ਸੁੱਖ ਭਾਵਾ ਇਹ ਦੁਨਿਆਵੀ ਸੁੱਖਾਂ ਨੂੰ ਛੱਡੂਗਾ, ਫਿਰ ਇਹ ਉਹ ਮਿਲੂਗਾ ਕਿ ਜਿਹੜਾ ਇਹਨਾਂ ਵਿੱਚ ਗਲਤਾਨ ਹੋ ਗਿਆ ਉਹਨੂੰ ਫਿਰ ਉਹ ਸੁੱਖ ਜਿਹੜਾ ਪ੍ਰਾਪਤ ਹੀ ਨਹੀਂ ਹੋ ਸਕਦਾ, ਕਿਉਂਕਿ ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਅਤੇ ਜੇ ਪਹਿਲਾਂ ਹੁਣ ਇਹ ਵਿਵਚਾਰ ਨਾਲ ਹਿਰਦਾ ਭਰਿਆ ਹੈ, ਉੱਥੇ ਚੰਗਾ ਆਚਾਰ ਵਿਚਾਰ ਕਿੱਥੋਂ ਆ ਜਾਏ? ਇਸ ਵਾਸਤੇ ਕਹਿੰਦੇ ਹੈ ਕੈਸੇ ਹੋਏ, ਕਿਸ ਪ੍ਰਕਾਰ ਹੋਏਗਾ? ਰਾਜਾ ਰਾਮ ਨਿਵਾਸਾ, ਰਾਜਾ ਕੌਣ ਹੈ? ਪਰਮੇਸ਼ਰ ਪ੍ਰਕਾਸ਼ ਰੂਪ ਔਰ ਰਮਿਆ ਹੋਇਆ ਵਿਆਪਕ ਸਰੂਪ, ਉਹਦੇ ਵਿੱਚ ਕਿਵੇਂ ਨਿਵਾਸ ਹੋਏਗਾ? ਹੁਣ ਤੁਸੀਂ ਚੌਂਕੜਾ ਲਾ ਕੇ ਬਹਿ ਜਾਓ, ਕੋਈ ਵੀ ਦੁਨਿਆਵੀ ਸੰਕਲਪ ਆ ਜਾਏ, ਬਿਰਤੀ ਉਦੋਂ ਹੀ ਉਖੜ ਜਾਊਗੀ। ਦੇਖ ਲਓ ਤਜਰਬਾ ਕਰਕੇ, ਹੱਥ 'ਚ ਭਾਵੇਂ ਸੁਖਮਣੀ ਦਾ ਗੁਟਕਾ ਮਾਲਾ ਫੜੀ ਜਾਂ ਵੈਸੇ ਮੂੰਹ ਜਵਾਨੀ ਕੋਈ ਜਾਪ ਕਰਦੇ ਹਾਂ, ਅਤੇ ਜਿੰਨਾ ਚਿਰ ਮਨ 'ਚ ਫੁਰਨਾ ਨਹੀਂ ਆਉਂਦਾ ਅਤੇ ਟਕਾ ਬਣਦਾ, ਅਤੇ ਫੁਰਨਿਆਂ ਨੂੰ ਮਾਰਨ ਵਾਸਤੇ ਸਿਮਰਨ ਕਰਨਾ ਕਿ ਭਜਨ ਕਰਦਿਆਂ ਕਰਦਿਆਂ ਸਾਰੇ ਫੁਰਨ ਐਬ ਜਿਹੜੇ ਉਹ ਖਤਮ ਹੋ ਜਾਣ, ਅਤੇ ਸੁਰਤੀ ਫਿਰ ਕੁਦਰਤੀ ਟਕਾ ਫੜ ਜਾਂਦੀ। ਇਸ ਵਾਸਤੇ ਕਹਿੰਦੇ ਆ ਕੈਸੇ ਹੋਏ, ਕਿਸ ਪ੍ਰਕਾਰ ਹੋਏਗਾ, ਰਾਜਾ ਜੋ ਪ੍ਰਕਾਸ਼ ਰੂਪ ਰਮਿਆ ਹੋਇਆ ਉਹਦੇ ਵਿੱਚ ਨਿਵਾਸ ਕਿਸ ਤਰ੍ਹਾਂ ਹੋਏਗਾ, ਨਿਵਾਸ ਹੀ ਨਹੀਂ ਹੋ ਸਕਦਾ। ਕਈ ਹੁਣ ਸਾਧ ਸੰਗਤ ਵਿੱਚ ਆ ਜਾਂਦੇ ਆ, ਬਾਣੀ ਕਹਿੰਦੇ ਨਾ ਸਾਧ ਸੰਗਤ ਪ੍ਰਭ ਦੇਹੋ ਨਿਵਾਸ ਸਰਵ ਸੁਖ ਆਤਮ ਪ੍ਰਕਾਸ਼। ਇਸ ਪ੍ਰਕਾਰ ਫਿਰ ਸਾਧ ਸੰਗਤ 'ਚ ਵੀ ਨਿਵਾਸ ਨਹੀਂ ਹੁੰਦਾ, ਮਾੜਾ ਜਿਹਾ ਫੋਨ ਆ ਗਿਆ ਉੱਧਰ ਨੂੰ ਦੌੜ ਗਿਆ, ਜਾਂ ਦੇਖਦੇ ਰਿਹਾ ਕੌਣ ਆਇਆ ਕੌਣ ਗਿਆ, ਇਹਨ ਕਿਸ ਤਰ੍ਹਾਂ ਦੇ ਲੀੜੇ ਪਾਏ ਸੀ, ਇਹ ਕਿਸ ਤਰ੍ਹਾਂ ਦਾ ਸੀ, ਇਹਦੀ ਸ਼ਕਲ ਰਕਲ ਕਿਸ ਤਰ੍ਹਾਂ ਦੀ ਸੀ, ਇਹ ਵੀ ਗੱਲਾਂ ਪਰਖ ਦੇਖਦੇ ਰਹਿੰਦੇ, ਕਿਉਂ ਬਿਰਤੀ ਨਹੀਂ ਟਿਕਦੀ। ਅਤੇ ਜਾਂ ਲੋਕ ਲਾਜ ਬੈਠੇ ਰਹੇ, ਜਾਂ ਵੀ ਚਲੋ ਹੁਣ ਭੋਗ ਪੈਣ ਵਾਲਾ ਹੀ ਹੈ, ਪ੍ਰਸ਼ਾਦ ਲੈ ਕੇ ਜਾਂਦੇ, ਫਿਰ ਕਈ ਵਾਰੀ ਮਨ ਫੇਰ ਝਾੜ ਹੁੰਦਾ ਪੈਂਦੇ ਨਹੀਂ, ਉਦੋਂ ਦੌੜ ਦੌੜ ਜਾਂਦੇ। ਅਤੇ ਬਹੁਤੀ ਦੁਨੀਆ 'ਤੇ ਇਹ ਹੈ, ਚਲੋ ਮੱਥਾ ਟੇਕਿਆ ਕੰਮ ਬਣ ਗਿਆ, ਹੁਣ ਆਪਾਂ ਨੂੰ ਲੋੜ ਹੀ ਨਹੀਂ ਕਥਾ ਵਾਰਤਾ ਸੁਣਨ ਦੀ, ਉਹ ਕਹਿੰਦੇ ਬਸ ਇੰਨਾ ਹੀ ਕੰਮ। ਕਈ ਆਉਂਦੇ ਨਾ ਰੋਜ਼, ਉਹ ਆ ਕੇ ਬਸ ਮੱਥਾ ਟੇਕਿਆ, ਗੇੜਾ ਕੱਢਿਆ, ਚਲੇ ਗਏ। ਹੁਣ ਸਕੂਲ ਵਿੱਚ ਗਏ, ਸਕੂਲ 'ਚ ਘੁੰਮ ਘੁੰਮਾ ਕੇ ਆ ਗਏ, ਉੱਥੇ ਦੇ ਪਾਰਕ, ਉੱਥੇ ਦੀਆਂ ਬਿਲਡਿੰਗਾਂ, ਉੱਥੇ ਹੋਰ ਕੁਝ ਦੇਖਦੇ ਆ, ਅਤੇ ਘਰ ਨੂੰ ਮੁੜ ਗਏ। ਆਉਂਦੇ ਰੋਜ਼ ਕਲਾਸ 'ਚ ਬੈਠੇ ਨਹੀਂ, ਕਲਾਸ ਅਟੈਂਡ ਨਹੀਂ ਕੀਤੀ, ਅਤੇ ਕੋਈ ਡਿਗਰੀ ਡਿਪਲੋਮਾ ਮਿਲ ਜਾਵੇ। ਗੁਰਦੁਆਰੇ ਜਿਹੜੇ ਹੈ ਇਹ ਅਧਿਆਤਮ ਦੀਆਂ ਪਾਠਸ਼ਾਲਾ ਹੈ, ਇੱਥੇ ਆ ਕੇ ਆਇਓ ਪੜ੍ਹਨ ਸੁਣਨ ਕੋ ਬਾਣੀ, ਨਾ ਤਾਂ ਆ ਕੇ ਕੋਈ ਸੇਵਾ ਹੀ ਕੀਤੀ, ਨਾ ਕੋਈ ਸਿਮਰਨ ਨਹੀਂ ਕੀਤਾ, ਨਾ ਸਤਸੰਗ 'ਚ ਬਹਿ ਕੇ ਕਥਾ ਕੀਰਤਨੀ ਸੁਣਿਆ, ਆਏ ਥੂਕੜੇ ਪਾਏ ਤੇ ਚਲੇ ਗਏ। ਇੰਨਾ ਕੁ ਤਾਂ ਹੈ ਕਿ ਬੁਰੇ ਪਾਸੇ ਨਹੀਂ ਗਏ, ਕਿ ਚਲੋ ਉਨਾ ਟਾਈਮ ਜਿਹੜਾ ਸੀ ਜਿੰਨਾ ਚਿਰ ਇੱਥੇ ਆਏ ਚੰਗਾ ਬੀਤਿਆ, ਪਰ ਉਹਦਾ ਕੋਈ ਲਾਭ ਨਹੀਂ ਪੂਰਾ। ਪੂਰਾ ਲਾਭ ਤਾਂ ਆਇਆ ਅਤੇ ਕੁਝ ਨਾ ਕੁਝ ਟਾਈਮ ਜਾਂ ਤਾਂ ਲੰਗਰ ਜਾ ਕੇ ਭਾਂਡੇ ਮਾਂਜ ਲਿਆ, ਵਰਤਾ ਲਿਆ, ਫੁਲਕੇ ਪਕਾ ਲਿਆ, ਅਤੇ ਜਾਂ ਝਾੜੂ ਬਾਰੂ ਕਰ ਲਿਆ, ਜਾਂ ਬਹਿ ਕੇ ਬਾਣੀ ਪੜ੍ਹ ਲਈ, ਕਥਾ ਸੁਣ ਲਿਆ, ਜੋੜੇ ਝਾੜ ਲੈ, ਜਾਂ ਜਿਹੜੀ ਹੋਰ ਵੀ ਸੇਵਾ ਬੇਅੰਤ ਪ੍ਰਕਾਰ ਦੀ ਗੁਰੂ ਘਰ 'ਚ ਪਾਰ ਸੇਵਾ, ਉਹ 'ਚ ਕੋਈ ਹਿੱਸਾ ਪਾ ਲਿਆ, ਫਿਰ ਤਾਂ ਲਾਭ ਹੈ। ਅਤੇ ਬਹੁਤੀ ਦੁਨੀਆ ਦਾ ਘੁੰਮ ਘੁਮਾਈ ਹੈ, ਅੱਜ ਕੱਲ੍ਹ ਮੋਬਾਈਲ ਹਰੇਕ ਚੁੱਕੀ ਫਿਰਦਾ, ਅਤੇ ਮਹਾਰਾਜ ਨੂੰ ਪਿੱਠ ਕਰ ਲਈ ਜਾਂ ਫੋਟੋਆਂ ਫਾਟੋਆਂ ਖਿਚਾ ਲਈਆਂ, ਇਹ ਕੰਮ ਹੁਣ ਰਿਵਾਜ਼ ਬਹੁਤ ਜ਼ਿਆਦਾ, ਜਾਂ ਗੱਪ ਗਪੌੜਾ ਮਾਰ ਲਿਆ, ਇਸ ਪ੍ਰਕਾਰ ਹੈ। ਸੋ ਇਸ ਤਰ੍ਹਾਂ ਇਹ ਹੈਗੀਆਂ ਗੁਰੂ ਦੀਆਂ ਪਾਠਸ਼ਾਲਾ, ਵੱਡੇ ਜਿਹੜੇ ਤਖ਼ਤ ਆ ਉਹ ਸਾਡੀਆਂ ਯੂਨੀਵਰਸਿਟੀਆਂ ਆ, ਉੱਥੇ ਜਾ ਕੇ ਨਿਯਮ ਪੂਰਵਕ ਜਦੋਂ ਕਲਾਸ ਵਿੱਚ ਬੈਠਾਂਗੇ, ਅਟੈਂਡ ਕਰਾਂਗੇ, ਜੋ ਸਿੱਖਿਆ ਮਿਲਦੀ ਹੈ ਉਹਨੂੰ ਧਾਰਾਂਗੇ, ਗ੍ਰਹਿਣ ਕਰਾਂਗੇ, ਅਮਲ ਕਰਾਂਗੇ, ਫਿਰ ਤਾਂ ਗੁਰੂ ਘਰ 'ਚੋਂ ਸਿੱਖੀ ਦਾ ਕੋਈ ਪ੍ਰਮਾਣ ਪੱਤਰ ਮਿਲ ਜਾਏਗਾ, ਅਤੇ ਹੁਣ ਅਸੀਂ ਆਪੇ ਵਿਦਿਆਰਥੀ ਹਾਂ, ਆਪੇ ਟੀਚਰ ਹਾਂ, ਅਤੇ ਫਿਰ ਹੁਣ ਕੀ ਲੈਣਾ ਦੇਣਾ। ਸੋ ਇਸ ਵਾਸਤੇ ਗੁਰੂ ਮਹਾਰਾਜ ਭਗਤ ਜੀ ਦੱਸਦੇ, ਇਸ ਤਰ੍ਹਾਂ ਰਮੇ ਹੋਏ ਰਾਮ ਜੋ ਪ੍ਰਕਾਸ਼ ਰੂਪ ਮਨਮਰਜ਼ੀ ਨਾਲ ਵਿਚਰੋਗੇ ਉਹਦੇ ਵਿੱਚ ਤੁਹਾਡਾ ਨਿਵਾਸ ਕਿਵੇਂ ਹੋਵੇਗਾ। ਇਸ ਰਾਮ ਦੇ ਕੇ ਕਿਰਪਾਲਤਾ ਕਰਦੇ ਹਨ,
ਇਸ ਸੁਖ ਤੇ ਸਿਵ ਬ੍ਰਹਮ ਡਰਾਨਾ।
ਇਹ ਜਿਹੜੇ ਵਿਸ਼ੇ ਵਿਕਾਰਾਂ ਦੇ ਭੋਗਾਂ ਦੇ ਸੁੱਖ ਹਨ, ਇਹ ਤੋਂ ਸ਼ਿਵ ਜੀ ਵੀ ਡਰਦਾ। ਇਸ ਸੁੱਖ ਲਈ ਵਿਸ਼ਵਾਮਿੱਤਰ ਆਪਣੀ ਪਦਵੀ ਤੋਂ ਹਿੱਲ ਗਿਆ ਸੀ ਨਾ, ਇਸ ਸੁੱਖ ਵਾਸਤੇ ਇੰਦਰ ਨੂੰ ਸਵਰਗ ਵਿੱਚ ਚੈਨ ਨਹੀਂ ਆਈ, ਤ੍ਰਿਪਤੀ ਨਹੀਂ ਹੋਈ, ਅਤੇ ਗੌਤਮ ਰਿਸ਼ੀ ਹਜ਼ੂਰ ਸਾਹਿਬ ਜੀ ਗਏ ਆ, ਨਹੀਂ ਤਾਂ ਜਾਇਓ ਜਿੱਥੇ ਸ਼ਿਕਾਰ ਘਾਟ ਹੈ, ਉੱਥੇ ਤੇ ਹਨੂੰਮਾਨ ਦਾ ਜਨਮ ਹੋਇਆ, ਬੋਲਾ ਸ਼ਹਿਰ ਬਣਿਆ, ਕਲਿਆਣ ਕੀਤੀ। ਇੱਧਰ ਜਾਈਏ ਜਿੱਥੇ ਬੰਦੇ ਬਹਾਦਰ ਦਾ ਗੁਰਦੁਆਰਾ, ਉੱਪਰ ਜਾਓ ਉੱਥੇ ਗੌਤਮ ਰਿਸ਼ੀ ਦੀ ਉਹ ਕੁਟੀਆ ਸੀ, ਅਤੇ ਅੱਗੇ ਹੁਣ ਨਹਾਉਣ ਧੋਣ ਦੇ ਸਾਧਨ ਜ਼ਿਆਦਾ ਨਦੀਆਂ ਨਾਲੇ ਹੁੰਦੇ ਸੀ, ਜਾਂ ਤਲਾਬ ਹੋਇਆ ਕੁਦਰਤੀ, ਅਤੇ ਜਾਂ ਖੂਹ ਵਗੈਰਾ। ਉਹ ਫਿਰ ਸਾਧ ਸੰਗਤ ਜੀ ਸਮੇਂ ਦੇ ਨਾਲ ਨਦੀ 'ਤੇ ਇਸ਼ਨਾਨ ਕਰਨ ਜਾਂਦੇ ਸੀ। ਇੰਦਰ ਨੇ ਦੇਖਿਆ ਕਿ ਹੁਣ ਰਿਸ਼ੀ ਤਾਂ ਉੱਥੇ ਹੈ ਨਹੀਂ, ਉਸ ਨੇ ਕੁਝ ਵਿਚੋਲੇ ਬਣਾ ਲਏ ਕੁੱਕੜ ਨੂੰ, ਚੰਦ ਨੂੰ। ਅੱਗੇ ਘੜੀਆਂ ਨਹੀਂ ਸੀ, ਉਹ ਕੁੱਕੜ ਦੀ ਵਾਂਗ 'ਤੇ ਹੁੰਦਾ ਸੀ ਵੀ ਹੁਣ ਇੰਨਾ ਕੁ ਟਾਈਮ ਹੋ ਗਿਆ, ਹੁਣ ਵਾਂਗ ਪਹਿਲਾਂ ਗਿਰਤੀ। ਉਹ ਰਿਸ਼ੀ ਉਸ ਹਿਸਾਬ ਨਾਲ ਨੂੰ ਚਲਾ ਗਿਆ, ਅਤੇ ਚੰਦ ਨੇ ਵੀ ਗਵਾਹੀ ਭਰੀ, ਅਤੇ ਉਸ ਨੇ ਜਾ ਕੇ ਫਿਰ ਉਹ ਵਿਚਾਰ ਵਾਲੀ ਪ੍ਰਕਿਰਿਆ ਕੀਤੀ। ਉੱਧਰ ਆਕਾਸ਼ ਬਾਣੀ ਹੋਈ, ਤੂੰ ਨਹਾਉਂਦਾ ਫਿਰਦਾ ਤੇਰੇ ਕਰਦਾ ਹੈ ਉਹ। ਇਸ ਵਾਸਤੇ ਜਿਹੜੇ ਉਹ ਆਇਆ ਲੜਕੀ ਸੀ ਆਪਣੇ ਅੰਜਨੀ ਹਰੇ ਦਾ ਨਾਂ ਸੀ ਆਹਾ ਗਿਆ, ਉਹ ਕਹਿੰਦੀ ਕੌਣ ਗਿਆ? ਹੁਣ ਬਿਆੰਗ ਜਿਹਾ ਸ਼ਬਦ ਨੇ ਕਿਹਾ ਮਜ਼ਾਰ, ਮਜ਼ਾਰ ਨਾਲ ਬਿਲੇ ਦਾ ਵੀ ਹੈ, ਅਤੇ ਮਤਲਬ ਇਹ ਸੀ ਮਾਂ ਯਾਰ। ਮੈਂ ਤਾਂ ਕਿਹਾ ਤੁਸੀਂ ਗਏ ਹੁਣ ਰੂਪ ਉਹੋ ਜਿਹਾ ਬਨੌਟੀ ਬਣਾਇਆ ਸੀ, ਉਹਨੂੰ ਵੀ ਸ਼ਰਾਪ ਦੇ ਦਿੱਤਾ ਤੈਨੂੰ, ਕੁਆਰੀ ਨੂੰ ਗਰਭ ਹੋਏਗਾ, ਬਾਲਕ ਜਨਮੇਗਾ, ਉਹਨੂੰ ਪਰਨ ਕਰ ਲਿਆ, ਮੈਂ ਕਿਸੇ ਮੱਥੇ ਨਹੀਂ ਲੱਗਣਾ। ਫਿਰ ਸਾਧ ਸੰਗ ਜੀ ਇਹ ਹਨੂੰਮਾਨ ਹੋਇਆ ਸੀ, ਇਸ ਤਰ੍ਹਾਂ ਦੀ ਇਹਨਾਂ ਦੇ ਪੁਰਾਣਾਂ ਵਿੱਚ ਸਾਖੀ ਹੈ। ਸੋ ਇਸੇ ਤਰ੍ਹਾਂ ਉਹਨੂੰ ਸਿਲਾ ਹੋ ਜਾ, ਉਹਨੂੰ ਤੈਨੂੰ ਇਸ ਪ੍ਰਕਾਰ ਦੇ ਚਿੰਨ ਹੋ ਜਾਣ। ਗੌਤਮ ਨਾਰ ਉਮਾਪਤ ਸੁਆਮੀ ਸੀਸ ਧਰਮ ਸਹਿ ਭਾਗਗਾਮੀ ਆਜ ਦੇ ਵਾਸਤੇ ਆ ਸਵਰਗ ਦੇ ਸੁੱਖਾਂ 'ਚ ਸੰਤੁਸ਼ਟੀ ਨਹੀਂ ਹੋਈ, ਹੁਣ ਮਾਤ ਲੋਕ ਜਾ ਗਏ, ਅਤੇ ਹੱਥ ਵੀ ਫਨੀਅਰ ਨਾਗ ਨੂੰ ਪਾਇਆ। ਰਿਸ਼ੀ ਸੀ ਨਾ ਕਮਾਈ ਕਰਨ ਵਾਲਾ ਗੌਤਮ, ਜੇ ਤਾਂ ਉਹੋ ਜਿਹਾ ਹੁੰਦਾ ਫਿਰ ਤਾਂ ਚਲੋ, ਅਤੇ ਫਿਰ ਉਹ ਸਾਰੇ ਰਗੜੇ ਗਏ ਨਾ, ਅਤੇ ਹੁਣ ਇਹ ਫਿਰ ਉੱਥੇ ਗਿਆ ਹੀ ਨਾ ਸਵਰਗ 'ਚ, ਲੋਕ ਗਿਆ ਉੱਥੇ ਕਬਲ ਆਈਆਂ, ਇਹਦਾ ਸੰਘਾਸਨ ਕਰ ਲਈ ਉਹ ਦੇਵ ਉੱਤੇ ਆਏ। ਸਾਡਾ ਰਾਜਾ ਜਿਹੜੇ ਪੁੱਛ ਪੜਤਾਲ ਹੋਈ ਵੀ ਆਹ ਕ੍ਰੀਤੀ ਘਰ ਬੈਠਾ ਸਰਾਪ ਮਿਲ ਗਿਆ, ਫਿਰ ਇਹਨਾਂ ਆਪਣੀ ਨਿੰਦਿਆ ਨੂੰ ਦਿਆ ਕਰਾਈ, ਆ ਕੇ ਮਾਫੀਆਂ ਮੰਗੀਆਂ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਜਿਹੜੇ ਵਿਸ਼ੇ ਭੋਗਾਂ ਦੇ ਸੁੱਖ ਆ, ਇਹ ਕਈ ਵਾਰੀ ਫਿਰ ਬੜੇ ਦੁੱਖਾਂ ਦਾ ਕਾਰਨ ਬਣ ਜਾਂਦੇ ਆ। ਇਸੇ ਕਰਕੇ ਮਹਾਰਾਜ ਨੇ ਇਹਨਾਂ ਵਜਰ ਕਰਹਿਤਾਂ ਤੋਂ ਸੁਚੇਤ ਕੀਤਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜੇ ਸੁੱਖ ਵਿਕਾਰਾਂ ਦੇ ਆ, ਸ਼ਿਵ ਜੀ ਵੀ ਡਰਦਾ, ਕਹਿੰਦਾ ਮੈਨੂੰ ਮੋਹਣੀ ਰੂਪ ਦਿਖਾਓ, ਭਗਵਾਨ ਕਹਿੰਦੇ ਤੂੰ ਰਹਿਣ ਦੇ, ਆਪਣਾ ਕਰੀ ਜਾ, ਹਟਿਆ ਨਾ। ਜਿਲੇ ਦਿਖਾਇਆ ਇਹ ਵੀ ਫੇਲ ਗਿਆ। ਸੋ ਇਸ ਵਾਸਤੇ ਕਹਿੰਦੇ ਇਹਨਾਂ ਵਿਕਾਰਾਂ ਦੇ ਸੁੱਖਾਂ ਤੋਂ ਸ਼ਿਵ ਜੀ ਅਤੇ ਬ੍ਰਹਮਾ ਕਹਿੰਦੇ ਕੋਈ ਹੈ ਜਿਹੜਾ ਇਸ ਤਰ੍ਹਾਂ ਰੂਪ ਦਿਖਾਏ? ਅਤੇ ਫਿਰ ਇਹ ਬ੍ਰਹਮਾ ਜਿਹੜਾ ਸੀ ਕਹਿੰਦੇ ਸਰਪਣੀ ਉੱਪਰ ਨਹੀਂ ਕੋ ਬਲੀਆ, ਜਿਹਨੂੰ ਬ੍ਰਹਮਾ ਭੀਸ਼ਨ ਮਾਂ ਦਿਓ ਛਲੀਆ। ਇਸ ਕਰਕੇ ਇਹਨਾਂ ਨੇ ਤਾਂ ਇੱਕ ਇੱਕ ਵਾਰੀ ਇਹੋ ਜਿਹਾ ਹੋਇਆ, ਅਤੇ ਇਨਸਾਨ ਇਹ ਰੋਜ਼ੇ ਕ੍ਰੀਤੀਆਂ ਕਰਦਾ। ਇਸ ਕਰਕੇ ਕਹਿੰਦੇ ਫਿਰ ਜਿਹੜਾ ਸ਼ਿਵ ਜੀ ਹੈ ਚਾਹੇ ਬ੍ਰਹਮਾ, ਅਤੇ ਉਹ ਵੀ ਇਹਨਾਂ ਸੁੱਖਾਂ ਤੋਂ ਹੁਣ ਡਰਦੇ ਆ ਕਿ ਇੱਕ ਵਾਰੀ ਗਲਤੀ ਕੀਤੀ ਉਹਨਾਂ ਦਾ ਕੀ ਫਲ ਹੋਇਆ। ਸੋ ਇਸ ਵਾਸਤੇ ਕਹਿੰਦੇ ਆ ਇਸ ਸੁੱਖ 'ਤੇ ਸ਼ਿਵ ਬ੍ਰਹਮੰਡ ਰਾਣਾ, ਇਹ ਜਿਹੜੇ ਵਿਕਾਰਾਂ ਦੇ ਸੁੱਖ, ਇਹਨਾਂ ਦਾ ਫਿਰ ਦੁੱਖ ਬੜਾ ਭਾਰੀ ਬਦਨਾਮੀ ਹੁੰਦੀ ਹੈ। ਕਹਿੰਦੇ ਬ੍ਰਹਮਾ ਅਤੇ ਸ਼ਿਵ ਜੀ ਉਹ ਵੀ ਡਰਦੇ ਹਨ।
ਸੋ ਸੁਖ ਹਮਹੋ ਸਾਚ ਕਰ ਜਨ,
ਅਸੀਂ ਇਹਨਾਂ ਦੇ ਸੁੱਖਾਂ ਨੂੰ ਤਿਆਗ ਕੇ ਜਿਹੜਾ ਆਤਮਾ ਅਧਿਆਤਮਕ ਸੁੱਖ ਆ ਉਹਨੂੰ ਸੱਚਾ ਕਰਕੇ ਜਾਣ। ਇਹ ਜਿਹੜੇ ਸੁੱਖ ਹੈ ਨਾ ਵਿਕਾਰਾਂ ਦੇ, ਇਹਦਾ ਕਲੇਸ਼ ਦਾ ਹੀ ਹੈ। ਕਹਿੰਦੇ ਜਿਹੜਾ ਆਪਣੇ ਆਤਮਾ ਨਾਲ ਜੁੜ ਕੇ ਪਰਮਾਤਮਾ ਦੇ ਮਿਲਾਪ ਦਾ ਸੁੱਖ ਆ, ਇਹਨੂੰ ਅਸੀਂ ਸੱਚਾ ਕਰਕੇ ਜਾਣਿਆ ਹੈ।
ਸਨਕਾਦਕ ਨਾਰਦ ਮੁਨ ਸੇਖਾ।
ਸਨਕਾਦਕ ਇਹ ਬ੍ਰਹਮੇ ਦੇ ਚਾਰ ਮਾਨਸੀ ਪੁੱਤਰ ਆ, ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ, 5 ਸਾਲ ਦੀ ਉਮਰ 'ਚ ਰਹਿੰਦੇ। ਇਹਨਾਂ ਤੋਂ ਸੰਤ ਮਾਰਗ ਪੈਦਾ ਹੋਇਆ। ਇਹਨਾਂ ਨੂੰ ਕਿਹਾ ਤੁਸੀਂ ਵੀ ਇੱਧਰ ਸੰਸਾਰ ਦੀ ਉਤਪਤੀ, ਕਹਿੰਦੇ ਨੇ ਇਸ ਦਾ ਪਦਵੀ ਕਰਕੇ ਭਜਨ ਕਰਨਾ। ਸਨਕਾਦਕ ਨਾਰਦ ਮੁਨ ਸਿੱਖ, ਉਹ ਜਿਹੜੇ ਸਨਕਾਦਕ ਨਾਰਦ ਮੁਨੀ ਅਤੇ ਬੜੇ ਬੜੇ ਸ਼ੇਖ ਮੁਸਲਮਾਨਾਂ ਦੇ ਜਿਹੜੇ ਬੜੇ ਬੜੇ ਹੈਗੇ ਆ, ਕਿਉਂਕਿ ਜਿਵੇਂ ਇਹਨਾਂ ਬ੍ਰਾਹਮਣ ਖੱਤਰੀ ਬੈਲ ਸ਼ੂਦਰਿਆ 4 ਵਾਰ ਨੇ, ਕਿ ਮੁਸਲਮਾਨਾਂ ਦੇ ਵਿੱਚ ਸ਼ੇਖ ਹੈ, ਸੈਯਦ ਹੈ, ਮੁਗਲ ਅਤੇ ਪਠਾਨ, ਅਤੇ ਜਾਂ ਜਿਹੜੇ ਬੜੇ ਬੜੇ ਫਕੀਰ ਆ ਜਿਵੇਂ ਬਸਤੀ ਸ਼ੇਖ, ਉਹ ਸ਼ੇਖ ਹਾਂਜੀ ਪੀਰ ਹੋਇਆ, ਉਹਦੇ ਨਾਂ 'ਤੇ ਬਸਤੀ ਵਸਾਈ ਸੀ ਜਲੰਧਰ ਵਿੱਚ ਹੈ ਨਾ, ਕਿ ਬਸਤੀ ਸ਼ੇਖ, ਉਹ ਸ਼ੇਖ ਫਕੀਰ ਸੀ, ਇਹ ਮੀਆਂ ਮੀਰ ਦਾ ਗੁਰਭਾਜੀ ਸੀ। ਇਹ ਮਹਾਰਾਜ ਨੂੰ ਬੇਨਤੀ ਕਰਕੇ ਸ਼੍ਰੀ ਹਰਗੋਬਿੰਦਪੁਰ ਤੋਂ ਲੈ ਕੇ ਆਇਆ ਸੀ। ਸੋ ਇਸ ਵਾਸਤੇ ਚਰਨ ਪਾਏ ਉੱਥੇ, ਅਤੇ ਮਹਾਰਾਜ ਦਾ ਸਥਾਨ ਵੀ ਹੈ 6ਵੇਂ ਪਾਤਸ਼ਾਹ ਜੀ ਦਾ। ਇਸ ਕਰਕੇ ਇਹ ਸ਼ੇਖ ਵੱਡੇ ਜਿਹੜੇ ਜਾਂ ਮੁਨੀ ਸ਼ੇਖ ਵੱਡੇ ਜਿਹੜੇ ਆ, ਇਸ ਕਰਕੇ ਇਹ ਜਿਤਨੇ ਵੀ ਹਨ,
ਤਿੰਨ ਭੇ ਤਨ ਮਹਿ ਮਨ ਨਹੀਂ ਭੇਖਾ।
ਕਿਉਂਕਿ ਜੇ ਆਪਣੇ ਤੌਰ 'ਤੇ ਬੰਦਾ ਯਤਨ ਕਰੇ ਗੱਲ ਨਹੀਂ ਨਾ ਬਣਦੀ। ਗੁਰੂ ਦੀ ਕਿਰਪਾ ਤੋਂ ਬਿਨਾਂ ਭਾਵੇਂ ਕੋਈ ਕਿੱਡਾ ਵੱਡਾ ਬਣ ਜਾਏ, ਉਹ ਆਪਣੇ ਤਨ, ਇਹ ਸਥੂਲ ਸਰੀਰ ਆ ਅਤੇ ਅੰਦਰ ਸੂਖਮ ਸਰੀਰ ਆ, ਕਾਰਨ ਸਰੀਰ ਆ, ਇਹਨਾਂ 'ਚ ਆਪਣੇ ਮਨ ਨੂੰ ਨਹੀਂ ਦੇਖਦਾ। ਮਨ ਇੰਨਾ ਸੂਖਸ਼ਮ ਹੈ। ਉਵੇਂ ਦੇਖੋ ਬਾਂਦਰ ਕਲੰਦਰ ਨੂੰ ਨਚਾਈ ਸਾਰਿਆਂ ਨੂੰ ਫਿਰਦਾ, ਜੇ ਕਹੀਏ ਵੀ ਮਨ ਕਿਹੋ ਜਿਹਾ, ਉਹ ਨਜ਼ਰ ਨਹੀਂ ਆਉਂਦਾ, ਅਤੇ ਇਹਦੀ ਸਪੀਡ ਵੀ ਬਹੁਤ ਹੈ। ਇਹਨੂੰ ਬੀਜਾਂ ਬੂਜਾਂ ਦੀਆਂ ਵੈਸੀਆਂ 'ਚ ਘੁੰਮਣ ਦੀ ਬੜੀ ਲੋੜ ਹੈ। ਇਹ ਤਾਂ ਨਿਮਕ ਮਾਂ 4 ਕੁੰਟਲ ਫੇਰਿਆ ਹੋਇਆ, ਇਹ ਤਾਂ ਇੱਕ ਨਿੰਮ 'ਚ ਕਿੱਥੇ ਕਿੱਥੇ ਘੁੰਮਿਆ ਆਉਂਦਾ, ਸੈਰ ਸਪਾਟੇ ਕਰੀ ਜਾਂਦਾ। ਸੁਪਨੇ 'ਚ ਵੀ ਸਰੀਰ ਸੁੱਤਾ ਹੁੰਦਾ, ਇਹ ਉਦੋਂ ਵੀ ਸੈਰ ਸਪਾਟੇ ਕਰੀ ਜਾਂਦਾ। ਕਹਿੰਦੇ ਇਹਨੂੰ ਨਹੀਂ ਦੇਖਿਆ ਜਾਂਦਾ ਕਿ ਸਰੀਰ ਵਿੱਚ ਮਨ ਕਿੱਥੇ ਰਹਿ ਰਿਹਾ, ਪਰ ਉਹ ਗੁਰਮੁਖ ਪਿਆਰੇ ਆ ਜਿਨ੍ਹਾਂ ਨੇ ਇਹਨਾਂ ਨੂੰ ਕਾਬੂ ਕੀਤਾ, ਮਨ ਦੇ ਉੱਤੇ ਆਪਣਾ ਕੰਟਰੋਲ ਕੀਤਾ ਹੈ।
ਇਸ ਮਨ ਕੋ ਕੋਈ ਖੋਜੋ ਉਪਾਈ।
ਕੋਈ ਗੁਰਮੁਖ ਹੈ ਜਿਹੜਾ ਮਨ ਨੂੰ ਖੋਜੇ, ਇਹ ਤਾਂ ਫਿਰ ਬਹੁਤ ਮਿਹਨਤ ਕਰਨੀ ਪੈਂਦੀ, ਇਹ ਤਾਂ ਬਹੁਤ ਮਿਹਨਤ ਕਰਨੀ ਪੈਂਦੀ। ਉਹ ਬ੍ਰਾਹਮਣ ਸੀਗੇ ਨਾ, ਮਹਾਰਾਜ ਨੂੰ ਕਹਿੰਦੇ ਮਹਾਰਾਜ ਅੱਗੇ ਜਿੰਨੇ ਪੈਗੰਬਰ ਹੋਏ ਸਾਰਿਆਂ ਨੇ ਸਾਡਾ ਮਨ ਰੱਖਿਆ, ਤੁਹਾਨੂੰ ਵੀ ਚਾਹੀਦਾ ਸਾਡਾ ਮਨ ਰੱਖਣਾ। ਮਹਾਰਾਜ ਕਹਿੰਦੇ ਰੱਖਾਂਗੇ ਜ਼ਰੂਰ। ਫਿਰ ਇਉਂ ਰੋਜ਼ ਆਇਆ ਕਰੋ 8 ਘੰਟੇ, ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਿਆ ਕਰੋ। ਕੁਟੀਆ ਬਣ ਗਈਆਂ, ਆਸਣ ਲੱਗ ਗਿਆ, ਬਦਾਮਾਂ ਦੀ ਸਰਦਾਈ ਛਕਾਈ, ਮਿਸਰੀ ਪਾ ਕੇ ਅਤੇ ਸਮੇਂ ਨਾਲ ਲੰਗਰ ਪਾਣੀ, ਅਤੇ ਸ਼ਾਮ ਨੂੰ ਪੂਜਾ ਪ੍ਰਤਿਸ਼ਠਾ ਹੋਇਆ ਕਰੇ। ਹੁਣ ਇੱਕ ਦਿਨ ਤਾਂ ਥਕੇਵਾਂ ਥਕਵਾਂ ਲਾਇਆ, ਦਿਨ ਕੱਟਿਆ, ਕੱਲ੍ਹ ਵੀ ਮਾਰੇ ਕਹਿੰਦੇ ਆ ਜਾਣ, ਅਤੇ ਹੁਣ ਬੇਟਰ ਬੇਟਰ ਝਾਕਣ ਪਏ, 8 ਘੰਟੇ ਕਦੋਂ ਮੁੱਕਣ, ਉਹ ਹੁਣ ਕਿੱਥੋਂ ਮੁੱਕਣ। ਕਹਿ ਦਿੰਦੇ ਆ ਨਾ ਕਿ ਜਿਹੜੇ ਸਿਮਰਨ ਵਾਲੇ ਵਿਹਲੀਆਂ ਖਾਂਦੇ ਆ, ਵਿਹਲੀਆਂ ਖਾ ਕੇ ਦੇ ਲਾ, ਇਹ ਵੀ ਬਹੁਤ ਔਖੀਆਂ ਵਿਹਲੀਆਂ ਖਾਣੀ, ਅਤੇ ਹੁਣ ਜੇ ਸਵੇਲੇ ਉਹ 8 ਘੰਟੇ ਦੇ ਖਾਣਾ ਝਾਕੀ ਜਾਣ, ਅਤੇ ਬਾਹਰ ਭਾਈ ਆਲਮ ਸਿੰਘ ਵਰਗੇ ਨੰਗੀਆਂ ਤਲਵਾਰਾਂ ਲੈ ਕੇ ਖੜ੍ਹੇ, ਅਤੇ ਨਿਕਲ ਨਹੀਂ ਦੇਣੇ, ਬਸ ਉਹ ਮਸੀਹ ਜੀ ਟਾਈਮ ਪੂਰਾ ਹੋਵੇ। ਅਤੇ ਮਹਾਰਾਜ ਨੇ ਪੂਜਾ ਦੇ ਦਿੱਤੀ, ਚੰਗਾ ਛਕਾਇਆ, ਕੱਲ੍ਹ ਵੀ ਦਰਸ਼ਨ ਦੇ ਦਿਓ। ਕਹਿੰਦੇ ਮਹਾਰਾਜ ਮਾਫ਼ੀ ਦੇ ਦਿਓ, ਇਹ ਕੰਮ ਔਖਾ। ਕਹਿੰਦੇ ਫਿਰ ਸੌਖਾ ਕਿਹੜਾ? ਕਹਿੰਦੇ ਸਾਡੇ ਲਈ ਅਤੇ ਪੰਡਤਾਂ ਲਈ ਇਹ ਠੀਕ ਆ, ਰਾਹੂ ਖੇਤੂ ਬੈਲ ਹਮਾਰੇ, 60 ਸਤੀ ਹੈ ਖੇਤੀ, ਪੱਤਰੀ ਹਮਾਰੀ ਵੱਡੀ ਸ਼ਿਕਾਰਨ, ਮਾਰ ਲਿਆ ਵੇ ਛੇਤੀ। ਇਹ ਪੱਤਰੀ ਦੇ ਉਂਗਲ ਰਖਾਈ, ਤੈਨੂੰ ਰਾਹੂ ਖੇਤੂ ਚਿੰਬੜਿਆ, ਢਾਈਆ, 60 ਸਤੀ ਹੈ। ਹਾਂਜੀ ਇਹ ਸਾਡੇ ਬੋਲ ਹੈ, ਰਾਹੂ ਅਤੇ ਖੇਤੂ 60 ਸਤੀ ਦਾ ਖੇਤੀ ਹੈ, ਲਗਾ ਲਗਾ ਬੋਲ ਸਾਂਭ ਲਈ ਹੈ। ਅਤੇ ਪੱਤਰੀ ਹਮਾਰੀ ਵੱਡੀ ਸ਼ਿਕਾਰਨ, ਇਹ ਜਿਹੜੀ ਸਾਡੀ ਪੱਤਰੀ ਹੈ ਇਹ ਬੜੀ ਸ਼ਿਕਾਰਨ, ਮਾਰ ਲਿਆ ਵੇ ਛੇਤੀ, ਇਹ ਤਾਂ ਛੇਤੀ ਸ਼ਿਕਾਰ ਨੂੰ ਮਾਰ ਕੇ ਲਿਆਉਂਦੀ। ਮਹਾਰਾਜ ਕਹਿੰਦੇ ਅਸੀਂ ਤਾਂ ਮਾਣ ਰੱਖਦੇ ਸੀ ਕਿ ਹੁਣ ਕੀ ਗੱਲ ਦੋਵਾਂ ਦਿਨਾਂ 'ਚ ਭਗੌੜ ਕੇ ਚੱਲੇ ਹਾਂ। ਸੋ ਇਸ ਵਾਸਤੇ ਤਾਂ ਹੀ ਕਹਿੰਦੇ ਆਖਣ ਔਖਾ ਸਾਚਾ ਨਾਮ। ਨਾਮ ਜਪਣ ਵਾਲਿਆਂ ਵੱਲ ਉਂਗਲਾਂ ਕਰਨੀਆਂ ਤਾਂ ਬੜੀਆਂ ਸੌਖੀਆਂ, ਅਤੇ ਨਾਮ ਜਪਣਾ ਔਖਾ ਬਹੁਤ ਆ। ਬਹਿਣਾ ਮਨ ਨੂੰ ਮਾਰਨਾ ਕੋਈ ਸੌਖਾ ਥੋੜ੍ਹੀ ਹੈ। ਸੋ ਇਸ ਵਾਸਤੇ ਕਹਿੰਦੇ ਆ ਕਿ ਭਾਈ ਇਸ ਮਨ ਕੋਈ ਖੋਜੋ। ਭਾਈ ਇਸ ਮਨ ਦੀ ਕੋਈ ਹੈ ਮਾਂ ਦਾ ਲਾਲ ਜਿਹੜਾ ਖੋਜ ਕਰੇ।
ਤਨ ਛੁੱਟੇ ਮਨ ਕਹਾ ਸਮਾਈ।
ਜਿਹੜੇ ਤਨ ਸਰੀਰ ਦੇ ਵਿੱਚੋਂ ਸਵਾਸ ਨਿਕਲ ਜਾਂਦੇ ਅਤੇ ਆਤਮਾ ਇਹਦਾ ਵਿਯੋਗ ਕਰ ਜਾਂਦੀ ਹੈ, ਤਨ ਛੁੱਟ ਜਾਂਦਾ ਭਾਵ ਮ੍ਰਿਤਕ ਹੋ ਜਾਂਦਾ। ਮਨ ਕਹਾਂ ਸਮਾਈ, ਮਨ ਕਿੱਥੇ ਜਾ ਕੇ ਸਮਾਉਂਦਾ ਹੈ।
ਗੁਰ ਪ੍ਰਸਾਦੀ ਜੈ ਦਿਓ ਨਮਾ।
ਮਹਾਰਾਜ ਫਿਰ ਇਹ ਕਿਵੇਂ ਪਤਾ ਲੱਗੇ ਮਨ ਕਿੱਥੇ ਜਾਂਦਾ? ਆਮ ਤਾਂ ਜਿਹੜਾ ਲਿੰਗ ਸਰੀਰ 17 ਤਾਂ ਦਾ ਸਰੂਰ ਸਰੀਰ ਹੈ, ਉਹਦੇ ਜਾਂਦਾ ਹੈ ਧਰਮ ਰਾਜਾ ਦੇ ਕੋਲ ਆਪਣਾ ਹਿਸਾਬ ਕਿਤਾਬ ਚੁਕਾਉਣ ਲਈ। ਅਤੇ ਜਿਹੜੇ ਗੁਰੂ ਪਿਆਰੇ ਹੈ ਜਿਹਨੇ ਇਹਨੂੰ ਸਮਝ ਲਿਆ, ਅਬ ਮਨ ਉਲਟ ਸਨਾਤਨ ਹੋਊਗਾ, ਮਨ ਤੂੰ ਜੋਤ ਸਰੂਪ ਹੈ। ਇਸ ਵਾਸਤੇ ਉਹ ਫਿਰ ਜੋਤ ਸਰੂਪ ਆਤਮਾ ਨਾਲ ਜਦੋਂ ਭੇਦ ਕਰ ਲਿਆ, ਫੁਰ ਅਵਸਥਾ ਆ ਗਈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਸਦਾ ਸਦਾ, ਅਰੰਗ ਮਾਣ ਉਹਨਾਂ ਨੂੰ ਅਵਸਥਾ ਮਿਲ ਜਾਂਦੀ। ਕਿਉਂ ਜੇ ਤਾਂ ਮੰਮਾ ਮੋਹਰੇ ਲਾ ਦੇਈਏ, ਨੰਨਾ ਪਿੱਛੇ ਪੈਦਾ ਬਣ ਗਿਆ ਮਨ, ਅਤੇ ਜੇ ਨੰਨਾ ਮੋਹਰੇ ਲੈ ਆਈਏ ਮੰਮਾ ਪਿੱਛੇ, ਫਿਰ ਨਾਮ ਬਣ ਗਿਆ। ਉਹ ਨਾਮ ਜਪ ਜਪ ਕੇ ਮਨ ਦੇ ਸੰਕਲਪ ਕਰ ਦਿੰਦੇ ਆ, ਉਹਨਾਂ ਦੇ ਅੰਦਰ ਫਿਰ ਨਾਮ ਹੀ ਨਾਮ ਰਹਿ ਜਾਂਦਾ। ਗੁਰਮੁਖ ਰੋਮ ਰੋਮ ਹਰ ਧਿਆਵੈ ਸੀ ਵਸਥਾ ਬਣ ਜਾਂਦੀ, ਉੱਥੇ ਮਨ ਵਾਲਾ ਕੰਮ ਹੀ ਖਤਮ ਹੋ ਜਾਂਦਾ। ਗੁਰ ਪ੍ਰਸਾਦੀ ਜੈ ਦਿਓ ਨਾਮ। ਕਹਿੰਦੇ ਮਹਾਰਾਜ ਕੋਈ ਐਸੇ ਮਹਾਂਪੁਰਖ ਹੈਗੇ ਆ ਜਿਹਨਾਂ ਨੂੰ ਅਵਸਥਾ ਮਿਲੀ। ਕਬੀਰ ਸਾਹਿਬ ਕਹਿੰਦੇ ਕਿਉਂ ਨਹੀਂ, ਬੀਜ ਨਾਸ ਥੋੜ੍ਹੀ ਹੁੰਦਾ, ਸੱਚਾਈ ਤਾਂ ਖਤਮ ਹੋ ਹੀ ਨਹੀਂ ਸਕਦੀ। ਗੁਰ ਪ੍ਰਸਾਦੀ ਜਿਹਨਾਂ ਦੇ ਗੁਰੂ ਦੀ ਪ੍ਰਸਾਦ ਹੋ ਗਈ, ਭਗਤ ਜੈ ਦਿਓ ਜੀ, ਭਗਤ ਨਾਮਾ ਜੀ, ਉਹਨਾਂ ਨੇ ਇਸ ਅਵਸਥਾ ਨੂੰ ਪ੍ਰਾਪਤ ਕੀਤਾ ਹੈ।
ਭਗਤ ਕੈ ਪ੍ਰੇਮ ਇਨਹੀ ਹੈ ਜਨ।
ਭਗਤੀ ਦੇ ਪ੍ਰਤਾਪ ਕਰਕੇ ਉਹਨਾਂ ਭਗਤਾਂ ਨੇ ਜਾਣ ਲਿਆ ਮਨ ਕੀ ਚੀਜ਼ ਹੈ। ਸੰਕਲਪੋ ਵਿਕਲਪੋ ਹੀ ਮਨਾ, ਉਹਨਾਂ ਨੇ ਸਾਰੇ ਸੰਕਲਪਾਂ ਵਿਕਲਪਾਂ ਤੇ ਜਿੱਤ ਪ੍ਰਾਪਤ ਕਰ ਲਈ ਹੈ।
ਇਸ ਮਨ ਕੋ ਨਹੀਂ ਆਵਨ ਜਨ।
ਜਦੋਂ ਕਿ ਉਹਨਾਂ ਨੇ ਮਨ ਦੀ ਅਸ਼ੁੱਧਤਾ ਜਿਹੜੀ ਸੀ ਉਹ ਦੂਰ ਕਰ ਲਈ, ਮਨ ਜਿਹੜਾ ਸੀ ਕਬੀਰ ਮਨ ਨਿਰਮਲ ਪਿਆ, ਜੈਸੇ ਗੰਗਾ ਨੀਰ ਪਾਤਸ਼ਾਹ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਕਹਿੰਦੇ ਵੀ ਉਹ ਜਿਹੜੇ ਇਸ ਤਰ੍ਹਾਂ ਦੇ ਮਹਾਂਪੁਰਖ ਆ ਉਹਨਾਂ ਦਾ ਆਉਣਾ ਜਾਣਾ ਨਹੀਂ ਹੁੰਦਾ ਹੈ।
ਜਿਸ ਕਾ ਭਰਮ ਗਿਆ ਤਿੰਨ ਸਾਚ ਪਛਾਣ।
ਜਿਹਨਾਂ ਦੇ ਅੰਦਰੋਂ ਪੰਜ ਪ੍ਰਕਾਰ ਦਾ ਭਰਮ ਨਿਵਿਰਤ ਹੋ ਗਿਆ, ਉਹਨੇ ਸੱਚ ਸਰੂਪੀ ਆਤਮਾ ਪਰਮਾਤਮਾ ਨੂੰ ਪਛਾਣ ਲਿਆ ਹੈ।
ਇਸ ਮਨ ਕੋ ਰੂਪ ਨਾ ਰੇਖਿਆ ਕਾਈ।
ਇਸ ਮਨ ਦਾ ਰੂਪ ਰੇਖਾ ਨਿਸ਼ਾਨ ਕੋਈ ਨਹੀਂ ਹੈ।
ਹੁਕਮ ਹੋਇਆ ਹੁਕਮ ਬੂਝ ਸਮਾਈ।
ਹੁਕਮ ਵਿੱਚ ਹੋਇਆ, ਜਦੋਂ ਹੁਕਮ ਨੂੰ ਬੁਝ ਲਿਆ ਸਾਰੇ ਸੰਕਲਪ ਖਤਮ ਹੋ ਗਏ, ਨਿਰਵਿਕਲਪ ਅਵਸਥਾ ਆ ਗਈ, ਫਿਰ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ ਹੈ।
ਇਸ ਮਨ ਦਾ ਕੋਈ ਜਾਣੈ ਭੇਉ।
ਜਿਹੜਾ ਇਸ ਮਨ ਦੇ ਭੇਵ ਨੂੰ ਜਾਣ ਲੈਂਦਾ ਹੈ।
ਇਹ ਮਨ ਲੀਨ ਭਏ ਸੁਖ ਦੇਓ।
ਇਹ ਮਨ ਫਿਰ ਸਿਮਰਨ ਕਰ ਕਰਕੇ ਪਰਮਾਤਮਾ ਵਿੱਚ ਲੀਨ ਹੋ ਜਾਂਦਾ, ਸੁੱਖਾਂ ਨੂੰ ਦੇਣ ਵਾਲਾ ਦੇਵੋ ਪ੍ਰਕਾਸ਼ ਰੂਪ ਪਰਮਾਤਮਾ, ਉਹਦੇ ਵਿੱਚ ਅਭੇਦ ਅਵਸਥਾ ਹੋ ਜਾਂਦੀ, ਅਦਵੈਤ ਦਾ ਆਨੰਦ ਪ੍ਰਾਪਤ ਕਰ ਲੈਂਦਾ ਹੈ।
ਜੀਓ ਏਕ ਅਰ ਸਗਲ ਸਰੀਰ।
ਜੀਵਾਤਮਾ ਤੇ ਕੋਈ ਹੈ ਸਰੀਰ ਜਿਹੜੇ ਬਹੁਤ ਪ੍ਰਕਾਰ ਦੇ ਹਨ।
ਇਸ ਮਨ ਕਉ ਰਵ ਰਹਿ ਕਬੀਰ।
ਕਬੀਰ ਸਾਹਿਬ ਕਹਿੰਦੇ ਜਦੋਂ ਫਿਰ ਆਤਮਾ ਗਿਆਨ ਦੀ ਅਵਸਥਾ ਹੋ ਗਈ, ਮਨ ਦੇ ਅੰਦਰ ਜਿਹੜੀ ਖੋਟੀ ਬੁੱਧ ਖੋਟੇ ਸੰਕਲਪ ਨਾਸ ਹੋ ਗਏ, ਫਿਰ ਤਾਂ ਇੰਨੀ ਸੁੱਚੀ ਅਵਸਥਾ, ਉਹ ਕਹਿੰਦੇ ਪਰਮੇਸ਼ਰ ਸਾਰਿਆਂ ਵਿੱਚ ਰਵ ਰਹਿਆ ਵਿਆਪਕ ਸਰੂਪ ਹੋ ਰਿਹਾ ਹੈ। ਐਸੀ ਦ੍ਰਿਸ਼ਟੀ ਉਹਨਾਂ ਦੀ ਪਰਛਿੰਨ ਤੋਂ ਵਿਆਪਕ ਵਿੱਚ ਚਲੇ ਜਾਂਦੇ ਹਨ। ਇਹ ਸਾਧ ਸੰਗਤ ਜੀ ਭਗਤ ਬਾਣੀ ਵਿੱਚੋਂ ਕਬੀਰ ਸਾਹਿਬ ਦੀ ਬਾਣੀ ਦਾ ਸ਼ਬਦ, ਉਸ ਦੀ ਵਿਆਖਿਆ ਆਪ ਜੀ ਨੇ ਸ਼ਰਵਣ ਕੀਤੀ ਹੈ। ਗੁਰੂ ਮਹਾਰਾਜ ਕਿਰਪਾ ਕਰਨ ਇਹ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ 'ਚ ਨਿਵਾਸ ਕਰਨ, ਗੁਰੂ ਮਹਾਰਾਜ ਬਖਸ਼ਿਸ਼ ਕਰਕੇ ਨਾਮਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ, ਆਈ ਸੰਗਤ ਨੂੰ ਜੀ ਆਇਆਂ ਸਭ ਦੀ ਹਾਜ਼ਰੀ ਮਹਾਰੇ ਪ੍ਰਵਾਨ ਕਰਨ, ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਪੰਥ ਵਿੱਚ ਏਕਤਾ ਤਪਾਕ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।